ਸੋਭ ਹੈ ਜੇ ਤਖ਼ਤ ਲਾਇਕ ਹੋਈ। ਤਖ਼ਤ ਦੇ ਉੱਤੇ ਰਾਜ ਸਿੰਘਾਸਨ ਦੇ ਉੱਪਰ ਉਹੀ ਰਾਜਾ ਬਣ ਕੇ ਸੁਸ਼ੋਭਿਤ ਹੁੰਦਾ ਹੈ ਜਿਹੜਾ ਉਸਦੇ ਲਾਇਕ ਹੋਵੇ। ਤੇ ਜੇ ਕੋਈ ਲਾਇਕ ਤਖ਼ਤ ਬੈਠ ਵੀ ਜਾਵੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨਾਂ ਬਾਰੇ ਲਿਖਿਆ, ਉਸਦਾ ਰਾਜ ਬਹਾਲੀ ਹੈ ਫਿਰ ਚੱਕੀ ਚੱਟਾ। ਜਦੋਂ ਆਪਾਂ ਪੂਰੇ ਇਤਿਹਾਸ ਪੜ੍ਹਦੇ ਹਾਂ, ਸਿੱਖ ਧਰਮ ਦੇ ਅੰਦਰ ਪਿਤਾ ਪੁਰਖੀ ਰਿਸ਼ਤਿਆਂ ਨੂੰ ਹਮੇਸ਼ਾ ਦੂਸਰੇ ਨੰਬਰ ਤੇ ਰੱਖਿਆ ਗਿਆ ਹੈ। ਜਿਹੜਾ ਅਸਲੀ ਸਿੱਖੀ ਦਾ ਸੰਬੰਧ ਸੀ, ਸਿੱਖੀ ਸਿੱਖਿਆ ਗੁਰ ਵਿਚਾਰ, ਉਸ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੱਖ ਰੱਖਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਪੜ੍ਹ ਲਵੋ। ਤਖ਼ਤ ਰਾਜਾ ਸੋ ਬਹਿ ਜੋ ਤਖ਼ਤ ਲਾਇਕ ਹੋਈ। ਹਜ਼ੂਰ ਨੇ ਸਿੱਖੀ ਦੀ ਪਰਖ ਕੀਤੀ, ਸਿੱਖਾਂ ਪੁੱਤਰਾਂ ਕੋਖ ਗਏ, ਸਭ ਉਮਤ ਵੇਖੈ ਜੇ ਕਿਉਂ ਜਾਂ ਸੁਦੋਸ ਤਾਂ ਲਹਿਣਾ ਟਿਕਿਓਣ। ਹਜ਼ੂਰ ਨੇ ਸਿੱਖਾਂ ਦੀ ਪਰਖ ਵੀ ਕੀਤੀ। ਜਦੋਂ ਹਜ਼ੂਰ ਨੇ ਕਰਤਾਰਪੁਰ ਸਾਹਿਬ ਜੀ ਦੇ ਅੰਦਰ ਧਾਨਕ ਦਾ ਰੂਪ ਧਾਰਨ ਕੀਤਾ, ਹੱਥ ਵਿੱਚ ਕੁਤਕਾ ਲੈ ਲਿਆ, ਕੁਝ ਕੁੱਤੇ ਕੁੱਤੀਆਂ ਲੈ ਲਏ, ਲੱਖ ਦੇ ਆਲੇ ਦੁਆਲੇ ਬਾਣ ਲਪੇਟਿਆ, ਸਰੀਰ ਦੇ ਲੱਸੀ ਦੇ ਛੱਟੇ ਜੇ ਮਾਰ ਲਏ, ਇੱਕ ਚੁਰਾ ਕਮਰ ਕੱਸੇ ਨਾਲ ਬੰਨ ਲਿਆ। ਜੰਗਲਾਂ ਦੇ ਵਿੱਚ ਜਿਵੇਂ ਧਾਨਕ ਲੋਕ ਸੰਸੀ ਲੋਕ ਫਿਰਦੇ ਨੇ, ਉਸ ਤਰ੍ਹਾਂ ਦਾ ਸਵਾਂਗ ਧਾਰ ਕੇ ਵਿਚਰਨ ਲੱਗ ਪਏ। ਜਿਹੜੇ ਸਿੱਖ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆਏ, ਜਦੋਂ ਹਜ਼ੂਰ ਦੇ ਪਾਸ ਜਾਂਦੇ ਨੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਕੁੱਤਿਆਂ ਦੇ ਨਾਲ ਹਮਲਾ ਕਰਦੇ ਹਨ ਤੇ ਮਾਰ ਮਾਰ ਕੇ ਕੁੱਟ ਕੁੱਟ ਕੇ ਉਹਨਾਂ ਨੂੰ ਭਜਾ ਦਿੰਦੇ ਹਨ। ਬਹੁਤੇ ਲੋਕਾਂ ਨੂੰ ਇਸ ਗੱਲ ਦਾ ਭਰਮ ਪੈ ਗਿਆ ਵੀ ਸ਼ਾਇਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਂਟਲ ਹੋ ਗਏ ਹਨ, ਮਸਤਾਨੇ ਹੋ ਗਏ ਹਨ। ਪਰ ਗੁਰੂ ਮਹਾਰਾਜ ਦਾ ਇਹ ਇੱਕ ਪਰਖ ਦਾ ਕੌਤਕ ਸੀ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਇਆ ਦੇ ਅੰਬਾਰ ਦਿਖਾਏ। ਜਿਹੜੇ ਲੋਕ ਮਾਇਆ ਦੇ ਲੋੜਕੂ ਸਨ ਔਰ ਉਹ ਮਾਇਆ ਦੇ ਗੱਫੇ ਲੈ ਕੇ ਗੁਰੂ ਨੂੰ ਛੱਡ ਕੇ ਚਲੇ ਗਏ, ਪੰਚਕ ਬਾਕੀ ਬਚੇ, ਉਹਨਾਂ ਪੰਜਾਂ ਵਿੱਚੋਂ ਇੱਕ ਭਾਈ ਲਹਿਣਾ ਹੀ ਪੂਰਾ ਉਤਰਿਆ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਈ। ਅਤੇ ਸੋ ਹੋਰਤਾ ਗੱਦੀ ਦਾ ਤਖ਼ਤ ਭਾਈ ਲਹਿਣੇ ਨੂੰ ਨਸੀਬ ਹੋਇਆ। ਜਦੋਂ ਹਜ਼ੂਰ ਨੇ ਆਖਰੀ ਪਰਖ ਕੀਤੀ, ਇੱਕ ਸਾਹਮਣੇ ਮੁਰਦਾ ਪਿਆ ਸੀ, ਦੂਸਰੇ ਪਾਸੇ ਲੱਕੜਾਂ ਦਾ ਢੇਰ ਸੀ। ਉਹਨੂੰ ਵੇਖ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਲਹਿਣੇ ਨੂੰ ਕਹਿਣ ਲੱਗੇ, ਭਾਈ ਲਹਿਣਿਆ, ਇਹ ਤੋਂ ਸਾਡੀਆਂ ਖੁਸ਼ੀਆਂ ਲੈਣੀਆਂ ਹਨ, ਇਹਦੇ ਮੁਰਦਾ ਖਾ। ਮੁਰਦਾ ਖਾਣਾ ਕੋਈ ਸੌਖਾ ਕੰਮ ਨਹੀਂ ਸੀ। ਮੁਰਦਾ ਖਾਣ ਤੋਂ ਭਾਵ ਇਹ ਸੀ ਮਰਨਾ ਕਬੂਲ ਕਰਨਾ, ਕਿਉਂਕਿ ਸਿੱਖੀ ਦਾ ਸਿਧਾਂਤ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡੇ ਆਸ, ਉਹ ਸਭਨਾਂ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਭਾਈ ਲਹਿਣੇ ਨੇ ਉਸ ਵੇਲੇ ਮੁਰਦਾ ਖਾਣ ਲਈ ਵੀ ਹਜ਼ੂਰ ਦਾ ਬਚਨ ਮੰਨਿਆ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਅਤੇ ਭਾਈ ਲਹਿਣਾ ਪ੍ਰਵਾਨ ਚੜ੍ਹ ਗਿਆ। ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਬਣ ਗਿਆ। ਤਖ਼ਤ ਰਾਜਾ ਸੋਭੈ ਜੇ ਤਖ਼ਤ ਹੈ ਲਾਇਕ ਹੋਏ। ਹਜ਼ੂਰ ਨੇ ਸਿੱਖ ਧਰਮ ਦੇ ਅੰਦਰ ਪਿਤਾ ਪੁਰਖੀ ਰਿਸ਼ਤਿਆਂ ਨਾਲੋਂ ਜਿਹੜਾ ਸਿੱਖੀ ਦਾ ਰਿਸ਼ਤਾ ਸੀ ਉਸ ਨੂੰ ਸਾਹਮਣੇ ਰੱਖਿਆ, ਉਹਦੇ ਅਨੁਸਾਰ ਹੀ ਸਾਰੇ ਫੈਸਲੇ ਕੀਤੇ। ਫਿਰ ਅੱਗੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਦਾ ਸਮਾਂ ਆਇਆ, ਉਹਨਾਂ ਨੇ ਵੀ ਪਰਖ ਕੀਤੀ। ਗੁਰੂ ਮਹਾਰਾਜ ਦੇ ਵੀ ਦੋ ਪੁੱਤਰ ਸਨ, ਦਾਸੂ ਤੇ ਦਾਦੂ ਜੀ। ਉਹਨਾਂ ਨੇ ਵੀ ਗੁਰੂ ਮਹਾਰਾਜ ਦਾ ਬਚਨ ਨਾ ਮੰਨਿਆ, ਹੋਰਤਾ ਦੀ ਵਡਿਆਈ ਤੋਂ ਵਾਂਝੇ ਰਹਿ ਗਏ। ਤੇ ਫਿਰ ਸੇਵਕ ਨੂੰ ਵਡਿਆਈ ਮਿਲੀ ਬਾਬਾ ਅਮਰਦਾਸ ਜੀ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਗੁਪਾਂ ਤੋਂ ਹੀ ਬਣੇ ਆਵੇ ਕਿਉਂ। ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪੂਰਨ ਹੁਕਮ ਮੰਨਿਆ। 12 ਸਾਲ ਜ਼ਿਲ੍ਹਾ ਨਾਗਾ ਗੁਰੂ ਮਹਾਰਾਜ ਦੇ ਇਸ਼ਨਾਨ ਦੀ ਸੇਵਾ ਕੀਤੀ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ। ਇਸ ਲਈ ਗੁਰਮਤ ਦੇ ਸਿਧਾਂਤ ਨੇ ਤਖ਼ਤ ਰਾਜਾ ਸੋ ਪਹਿ ਦੇ ਤਖ਼ਤ ਲਾਇਕ ਹੋਈ। ਫਿਰ ਗੁਰੂ ਅਮਰਦਾਸ ਮਹਾਰਾਜ ਦੇ ਵੀ ਦੋ ਸਪੁੱਤਰ ਸਨ, ਬਾਬਾ ਮੋਹਨ ਤੇ ਬਾਬਾ ਮੋਹਰੀ। ਜਦੋਂ ਗੁਰੂ ਮਹਾਰਾਜ ਨੇ ਪਰਖ ਕੀਤੀ ਤੇ ਉਸ ਵੇਲੇ ਭਾਈ ਜੇਠਾ ਜੀ, ਗੁਰੂ ਰਾਮਦਾਸ ਮਹਾਰਾਜ ਦਾ ਪਹਿਲਾ ਨਾਮ ਸੀ, ਉਸ ਪਰਖ ਦੇ ਵਿੱਚ ਪੂਰੇ ਉੱਤਰੇ। ਉਹ ਪਰਖ ਕੀ ਸੀ ਇਤਿਹਾਸ ਦੱਸਦਾ। ਹਜ਼ੂਰ ਦੇ ਦੋਸਤ ਪੁੱਤਰ ਸਨ, ਸਰ ਸਨ ਤੇ ਦੋ ਸਪੁੱਤਰੀਆਂ ਸਨ, ਬੀਬੀ ਪਾਨੀ ਤੇ ਬੀਬੀ ਦਾਨੀ। ਤੇ ਗੁਰੂ ਮਹਾਰਾਜ ਨੇ ਪਹਿਲਾਂ ਆਪਣੇ ਪੁੱਤਰਾਂ ਦੀ ਪਰਖ ਕੀਤੀ, ਉਹਦੀ ਸੇਵਾ ਤੋਂ ਵੈਸੀ ਆਖੀ ਹੋ ਗਏ ਤੇ ਫਿਰ ਜਿਹੜੇ ਸਮਾਦ ਸਨ ਉਹ ਸੇਵਾ ਕਰਦੇ ਸਨ, ਉਹਨਾਂ ਦੀ ਪਰਖ ਹੋਈ, ਭਾਈ ਰਾਮਾ ਜੀ ਤੇ ਭਾਈ ਜੇਠਾ ਜੀ। ਹਜ਼ੂਰ ਨੇ ਆਖਿਆ ਥੜੇ ਬਣਾਓ, ਦੋਹਾਂ ਨੇ ਥੜੇ ਬਣਾਏ ਤੇ ਗੁਰੂ ਮਹਾਰਾਜ ਨੇ ਆ ਕੇ ਕਹਿ ਦਿੱਤਾ ਸਾਨੂੰ ਇਹ ਥੜੇ ਪਸੰਦ ਨਹੀਂ, ਢਾ ਦਿਓ। ਭਾਈ ਰਾਮਾ ਜੀ ਦੇ ਮਨ ਦੇ ਵਿੱਚ ਕੁਛ ਨਰਾਜ਼ਗੀ ਪੈਦਾ ਹੋਈ, ਭਾਈ ਅਸੀਂ ਤੇ ਬੜੀ ਮਿਹਨਤ ਕਰਕੇ ਥੜੇ ਬਣਾਏ ਤੇ ਗੁਰੂ ਮਹਾਰਾਜ ਨੇ ਇਹਨਾਂ ਨੂੰ ਪ੍ਰਵਾਨ ਕਿਉਂ ਨਹੀਂ ਕੀਤੇ। ਪਰ ਭਾਈ ਜੇਠਾ ਜੀ ਨੇ ਕੋਈ ਵੀ ਤੀਲ ਹੁਜਤ ਨਾ ਕੀਤੀ, ਉਹਨਾਂ ਦਾ ਇਹ ਸਿਧਾਂਤ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ, ਬਸ ਗੁਰੂ ਦਾ ਹੁਕਮ ਮੰਨਣਾ ਚਾਹੀ ਕਿਹੋ ਜਿਹਾ ਹੋਵੇ, ਉਹਦੇ ਵਿੱਚ ਨਫ਼ਾ ਹੋਵੇ ਨੁਕਸਾਨ ਹੋਵੇ, ਇਹਦੀ ਵਿਚਾਰ ਨਹੀਂ ਕਰ, ਥੜਾ ਢਾ ਦਿੱਤਾ। ਦੂਸਰੇ ਦਿਨ ਫਿਰ ਥੜੇ ਬਣਾਏ ਗਏ, ਹਜ਼ੂਰ ਨੇ ਫਿਰ ਉਹਨਾਂ ਨੂੰ ਨਾ ਪ੍ਰਵਾਨ ਕਰ ਦਿੱਤਾ। ਤੀਜੀ ਵਾਰ ਭਾਈ ਰਾਮਾ ਜੀ ਕਹਿਣ ਲੱਗੇ ਵੀ ਹੁਣ ਮੈਥੋਂ ਤੇ ਨਹੀਂ ਬਣਦਾ, ਮੈਂ ਤੇ 3 ਵਾਰ ਬਣਾ ਚੁੱਕਿਆ ਹਾਂ, ਹੁਣ ਜੀ ਤੂੰ ਮਰਜ਼ੀ ਬਣਵਾ ਲਈ। ਅਤੇ ਜਦੋਂ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਨੂੰ ਆਖਿਆ ਵੀ ਇਹ ਥੜਾ ਤੁਹਾਡਾ ਸਾਨੂੰ ਪ੍ਰਵਾਨ ਨਹੀਂ, ਅਤੇ ਉਹਨਾਂ ਨੇ ਚਰਨ ਫੜ ਲਏ, ਕਹਿਣ ਲੱਗੇ ਸੱਚੇ ਪਾਤਸ਼ਾਹ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਅਸੀਂ ਭੁੱਲਣ ਹਾਰ ਹਾਂ, ਕਿਰਪਾ ਕਰੋ ਤੁਸੀਂ ਸਾਨੂੰ ਮਾਫ਼ ਕਰ ਦਿਓ। ਹਮ ਬਾਰਕ ਮੁਕਤ ਅਜਾਨ ਪਿਤਾ ਸਮਝਾਵੇਂ, ਅਸੀਂ ਤੇ ਅਣਜਾਣ ਨਾਦਾਨ ਬੱਚੇ ਹਾਂ, ਤੁਸੀਂ ਪਿਤਾ ਬਣ ਕੇ ਸਾਨੂੰ ਸਮਝਾਓ, ਅਸੀਂ ਆਪ ਜੀ ਦੀ ਰਮਝ ਨੂੰ ਆਪ ਜੀ ਦੇ ਬਚਨਾਂ ਨੂੰ ਪੂਰੀ ਤਰ੍ਹਾਂ ਮੰਨ ਸਕੀਏ। ਅਤੇ ਫਿਰ ਉਹ ਗੁਰੂ ਰਾਮਦਾਸ ਮਹਾਰਾਜ ਗੁਰਦਾ ਦੇ ਤਖ਼ਤ ਦੇ ਸੁਸ਼ੋਭਿਤ ਹੋਏ। ਹੁਣ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ 3 ਸਾਹਿਬਜ਼ਾਦੇ ਸਨ, ਤ੍ਰਿਸ਼ਿਆ ਹੰਕਾਰੀ ਘੁਮੰਡੀ ਸੀ, ਈਰਖਾਲੂ ਸੀ, ਮਾਹਾਂ ਦੇ ਮਸਤਾਨਾ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਸੁਭਾਅ ਦੇ ਮਾਲਕ ਤੇ ਪੂਰਨ ਆਗਿਆਕਾਰੀ ਸੇਵਕ ਸਨ। ਅਤੇ ਫਿਰ ਇਹ ਦਾਤ ਗੁਰੂ ਅਰਜਨ ਦੇਵ ਮਹਾਰਾਜ ਨੂੰ ਪ੍ਰਾਪਤ ਹੋ ਗਈ। ਅਤੇ ਅੱਜ ਦਿਨ ਹੈ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗੁਰਗੱਦੀ ਪੁਰਬ ਦਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਵੀ ਇੱਕ ਚੁਆਇਸ ਸੀ, ਇੱਕ ਪਾਸੇ ਪ੍ਰਿਥੀ ਦੀਆਂ ਕੋਸ਼ਾਂ ਸਨ ਕਿ ਮੇਰਾ ਪੁੱਤਰ ਮਿਹਰਬਾਨ ਗੁਰਤਾ ਗੱਦੀ ਦਾ ਮਾਲਕ ਬਣ ਜਾਵੇ, ਪਰ ਉਹ ਇਸਦੇ ਕਾਬਲ ਨਹੀਂ, ਇਸਦੇ ਯੋਗ ਨਹੀਂ ਸੀ, ਕਿਉਂਕਿ ਬਾਣੀ ਦਾ ਇਹ ਬਚਨ ਹੈ ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਹੈ ਲਾਇਕ ਹੋਈ। ਅਖੀਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹ ਗੁਰਤਾ ਦਾ ਤਖ਼ਤ ਨਸੀਬ ਹੋਇਆ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰਤਾ ਦੇ ਤਖ਼ਤ ਤੇ ਸੁਭਾਏ ਮਾਨ ਹੋਣ ਲੱਗੇ ਤਾਂ ਹਜ਼ੂਰ ਨੇ ਬਾਬਾ ਬੁੱਢਾ ਸਾਹਿਬ ਦੇ ਪਾਤਸ਼ਾਹ ਭਾਈ ਗੁਰਦਾਸ ਜੀ ਨੂੰ ਆਪਣੇ ਪਾਸ ਸੱਦਿਆ, ਉਹਨਾਂ ਨਾਲ ਵਿਚਾਰ ਕੀਤੀ ਤੇ ਕਹਿਣ ਲੱਗੇ, ਹੁਣ ਸ਼ਾਂਤੀ ਦੀ ਇੰਤਹਾ ਹੋ ਚੁੱਕੀ ਹੈ। ਹੁਣ ਅਸੀਂ ਨਹੀਂ ਚਾਹੁੰਦੇ ਵੀ ਹੁਣ ਇਹ ਸ਼ਾਂਤੀ ਨੂੰ ਫਿਰ ਦੁਬਾਰਾ ਅਜਮਾਇਆ ਜਾਵੇ। ਹੁਣ ਅਸੀਂ ਇਹ ਚਾਹੁੰਦੇ ਹਾਂ ਹੁਣ ਇਸ ਸ਼ਾਂਤੀ ਦੇ ਪੈਗਾਮ ਤੋਂ ਬਾਅਦ ਕ੍ਰਾਂਤੀ ਦਾ ਸੰਦੇਸ਼ ਵੀ ਸੰਸਾਰ ਵਿੱਚ ਜਾਣਾ ਚਾਹੀਦਾ ਹੈ। ਇਸ ਲਈ ਹੁਣ ਗੁਰਤਾ ਦੀ ਮੰਜੀ ਨਹੀਂ ਤਖ਼ਤ ਬਣਾਇਆ ਜਾਵੇ। ਸੋ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ। ਤਖ਼ਤ ਰਾਜਾ ਸੋ ਬਹਿਜੇ ਤਖ਼ਤ ਹੈ ਲਾਇਕ ਹੋਈ। ਅਕਾਲ ਤਖ਼ਤ ਰੱਬੀ ਤਖ਼ਤ ਹਜ਼ੂਰ ਨੇ ਹੋਂਦ ਵਿੱਚ ਲਿਆਂਦਾ ਅਤੇ ਉਸ ਅਕਾਲ ਤਖ਼ਤ ਸਾਹਿਬ ਜੀ ਦੇ ਹਜ਼ੂਰ ਅੱਜ ਪਹਿਲੇ ਦਿਨ ਸ਼ੋਭਤ ਹੋਏ ਤੇ ਉਥੋਂ ਹਜ਼ੂਰ ਨੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ ਜੋ ਗੁਰੂ ਘਰ ਦੇ ਮੁਸਾਹਿਬ ਕਰਕੇ ਜਾਣੇ ਜਾਂਦੇ ਸਨ, ਕਿਉਂਕਿ ਗੁਰਤਾ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਹੀ ਦਿੰਦੇ ਸਨ। ਤੇ ਜਦੋਂ ਉਹ ਸਹਿਲੀ ਟੋਪੀ ਮਾਲਾ ਲੈ ਕੇ ਸਹਿਲੀ ਟੋਪੀ ਤੋਂ ਮੁਰਾਦ ਦਸਤਾਰ ਦੀ ਲੈਣੀ, ਜਦੋਂ ਦਸਤਾਰ ਤੇ ਮਾਲਾ ਤੇ ਕੁਛ ਮਾਇਆ ਨਾਰੀਆ ਲੈ ਕੇ ਗੁਰੂ ਮਹਾਰਾਜ ਦੇ ਪਾਸ ਆਏ ਤਾਂ ਉਸ ਵੇਲੇ ਬੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਜੀ ਨੂੰ ਬੇਨਤੀ ਕੀਤੀ। ਕਹਿਣ ਲੱਗੇ, ਬਾਬਾ ਜੀ ਹੁਣ ਇਹ ਸਹਿਲੀ ਦਸਤਾਰ ਤੇ ਮਾਲਾ ਦੇ ਨਾਲ ਕੰਮ ਨਹੀਂ ਚੱਲਣਾ ਵੀ ਹੁਣ ਅਸੀਂ ਜੰਗਜੁੱਧ ਕਰਨੇ ਹਨ, ਇਸ ਲਈ ਸਾਨੂੰ ਬੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਦੋ ਸ੍ਰੀ ਸਾਹਿਬਾਂ ਧਾਰਨ ਕਰਵਾ ਦਿਓ ਤਾਂ ਕਿ ਅਸੀਂ ਭਗਤੀ ਨਾਲ ਸ਼ਕਤੀ ਦਾ ਸੁਮੇਲ ਕਰ ਸਕੀਏ, ਧਰਮ ਦੇ ਨਾਲ ਰਾਜਨੀਤੀ ਨੂੰ ਜੋੜ ਸਕੀਏ ਤਾਂ ਕਿ ਗੁਰੂ ਨਾਨਕ ਦੇ ਸਿੱਖ ਨੂੰ ਸੰਤ ਸਿਪਾਹੀ ਬਣਾਇਆ ਜਾ ਸਕੇ। ਇਹ ਐਲਾਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਜਿਹੇ ਦਿਨ ਕੀਤਾ ਸੀ ਜਦੋਂ ਉਹ ਗੁਰਤਾ ਦੇ ਤਖ਼ਤ ਤੇ ਸਸ਼ੋਭਤ ਹੋਏ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਪੀਰੀ ਪੀਰੀ ਦੀਆਂ ਦੋ ਤਲਵਾਰਾਂ ਦੋ ਸ੍ਰੀ ਸਾਹਿਬਾਂ ਧਾਰਨ ਕੀਤੀਆਂ ਤੇ ਨਾਲ ਹੀ ਗੁਰੂ ਮਹਾਰਾਜ ਨੇ ਉਸ ਦਿਨ ਇਹ ਪਹਿਲਾ ਹੁਕਮਨਾਮਾ ਜਾਰੀ ਕੀਤਾ ਤੇ ਹਰ ਗੁਰਸਿੱਖ ਮਾਈ ਭਾਈ ਨੂੰ ਆਖਿਆ ਸੀ, ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੀਆਂ ਖੁਸ਼ੀਆਂ ਲੈਣਾ ਚਾਹੁੰਦਾ ਹੈ ਅੱਜ ਤੋਂ ਬਾਅਦ ਉਹ ਸਾਡੇ ਪਾਸ ਵਧੀਆ ਸ਼ਸਤਰ ਲੈ ਕੇ ਆਵੇ, ਵਧੀਆ ਘੋੜੇ ਲੈ ਕੇ ਆਵੇ ਤੇ ਨਾਲ ਜਵਾਨੀ ਭੇਟ ਕਰੇ। ਜਿਸ ਗੁਰਸਿੱਖ ਦੇ ਘਰ ਦੋ ਪੁੱਤਰ ਨੇ, ਇੱਕ ਪੁੱਤਰ ਸਾਡੇ ਪਾਸ ਭੇਜ ਦੇਵੇ, ਜਿਸ ਦੇ ਚਾਰ ਨੇ ਉਹ ਦੋ ਭੇਜ ਦੇਵੇ, ਉਹਦੇ ਉੱਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਹੋਣ। ਇਉਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਪਾਂ ਗੁਰਗੱਦੀ ਪੁਰਬ ਮਨਾ ਰਹੇ ਹਾਂ। ਅੱਜ ਦੇ ਦਿਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਦੇ ਤਖ਼ਤ ਤੇ ਸੁਭਾਏ ਮਾਨ ਹੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਤਖ਼ਤ ਤੇ ਸੁਸੱਜਤ ਹੋ ਕੇ ਪੀਰੀ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਧਾਰਨ ਕੀਤੀਆਂ ਤੇ ਨਾਲ ਹੀ ਪਹਿਲਾ ਹੁਕਮਨਾਮਾ ਜਾਰੀ ਕੀਤਾ ਕਿ ਹਰ ਗੁਰਸਿੱਖ ਸੰਤ ਸਿਪਾਹੀ ਬਣੇ, ਸ਼ਸਤਰਧਾਰੀ ਹੋਵੇ, ਇਹਦੇ ਨਾਲ ਉਹਨੂੰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਸੋ ਸਭ ਸੰਗਤਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਮਹਾਨ ਗੁਰਗੱਦੀ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਆਓ ਹੁਣ ਆਪਾਂ ਜੋ ਹਮੇਸ਼ਾ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਆਪਾਂ ਉਸ ਕਥਾ ਦੇ ਨਾਲ ਜੁੜੀਏ। ਪੰਚਮ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਿਤਾ ਸਨ। ਉਹਨਾਂ ਦੇ ਬਚਨਾਂ ਦਾ ਉਹਨਾਂ ਦੇ ਵਰਦਾਨਾਂ ਦਾ ਸਦਕਾ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਦੇ ਤਖ਼ਤ ਦੇ ਸੁਭਾਏ ਮਾਨ ਹੋਏ। ਅਠਾਰੰਗ ਰਾਗ ਦੇ ਵਿੱਚ ਉਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਦੁਨੀਆਂ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਪਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੋ ਕੇ ਰੋ ਰਿਹਾ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ ਸੁਖੀ ਹਰੀ ਕੇ ਦਾਸ। ਫਿਰ ਮਹਾਰਾਜ ਕਿਰਪਾ ਕਰੋ, ਸਾਨੂੰ ਇਹ ਦੱਸੋ, ਇਸ ਮਨੁੱਖ ਦਾ ਰੋਣਾ ਧੋਣਾ ਕਿਸੇ ਤਰ੍ਹਾਂ ਮੁੱਕ ਵੀ ਸਕਦਾ? ਇੱਕ ਸਵਾਲ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਪਹਿਲਾਂ ਹਰ ਬਿਮਾਰੀ ਦੇ ਕਾਰਨ ਨੂੰ ਸਮਝਣਾ ਚਾਹੀਦਾ, ਇੱਕ ਤਸ਼ਖੀਸ ਤੇ ਦੂਸਰਾ ਲਫ਼ਜ਼ ਹੈ ਤਜਵੀਜ਼। ਇਹ ਦੋ ਲਫ਼ਜ਼ ਨੇ ਹਕਮਤ ਦੇ ਗ੍ਰੰਥਾਂ ਦੇ ਵਿੱਚ, ਤਸ਼ਖੀਸ ਤੇ ਤਜਵੀਜ਼। ਤਸ਼ਖੀਸ਼ ਕਹਿੰਦੇ ਨੇ ਕਿ ਰੋਗ ਦੇ ਕਾਰਨ ਨੂੰ, ਬਿਮਾਰੀ ਦੇ ਕਾਰਨ ਨੂੰ ਸਮਝਣਾ ਤੇ ਫਿਰ ਉਸਦਾ ਸਹੀ ਇਲਾਜ ਕਰਨਾ, ਇਹਨੂੰ ਕਹਿੰਦੇ ਨੇ ਤਜਵੀਜ਼। ਹਜ਼ੂਰ ਨੇ ਬਾਣੀ ਦੇ ਵਿੱਚ ਜੋ ਸਫਲ ਡਾਕਟਰ ਹੈ, ਸਫਲ ਹਕੀਮ ਹੈ, ਉਹਦਾ ਇਹ ਆਦਰਸ਼ ਪ੍ਰਗਟ ਕੀਤਾ ਹੈ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਝਾ। ਜਿਹੜਾ ਰੋਗ ਬਿਮਾਰੀ ਨੂੰ ਵੀ ਸਮਝੇ ਬਿਮਾਰੀ, ਅਤੇ ਫਿਰ ਉਹਦਾ ਦਾਰੂ ਵੀ ਇਲਾਜ ਵੀ ਕਰ ਸਕੇ, ਉਹ ਅਸਲੀ ਸਿਆਣਾ ਵੈਦ, ਨਾ ਵੈਦ ਸਿਆਣਾ ਡਾਕਟਰ ਸਮਝਿਆ ਜਾਂਦਾ। ਕਿਉਂਕਿ ਕਈ ਐਸੀਆਂ ਬਿਮਾਰੀਆਂ ਹੁੰਦੀਆਂ ਨੇ, ਉਹਨਾਂ ਦੇ ਬਾਰੇ ਕਈ ਵਾਰੀ ਚੰਗੇ ਚੰਗੇ ਡਾਕਟਰਾਂ ਨੂੰ ਵੀ ਪਤਾ ਨਹੀਂ ਲੱਗਦਾ, ਉਹ ਵੀ ਹੱਥ ਖੜੇ ਕਰ ਦਿੰਦੇ ਕਿ ਸਾਨੂੰ ਇਸ ਬਿਮਾਰੀ ਦਾ ਪਤਾ ਨਹੀਂ ਲੱਗਦਾ, ਇਹਦਾ ਇਲਾਜ ਕਿਵੇਂ ਕਰੇ। ਜਿਹੜਾ ਸਿਆਣਾ ਡਾਕਟਰ ਹੈ, ਕਾਬਲ ਡਾਕਟਰ ਹੈ, ਉਹ ਕਦੇ ਵੀ ਜਿੰਨਾ ਚਿਰ ਤੱਕ ਬਿਮਾਰੀ ਦੇ ਕਾਰਨਾਂ ਦਾ ਪਤਾ ਨਾ ਲੱਗ ਜਾਵੇ, ਉਹਦਾ ਇਲਾਜ ਵੀ ਨਹੀਂ ਸ਼ੁਰੂ ਕਰਦਾ। ਅਤੇ ਜੇ ਕੋਈ ਕਰਦਾ ਵੀ ਹੈ, ਫਿਰ ਉਹਦਾ ਰਿਜ਼ਲਟ ਗਲਤ ਵੀ ਹੋ ਜਾਂਦਾ। ਕਈ ਵਾਰੀ ਬਿਮਾਰੀ ਦੇ ਵਿੱਚ ਹੋਰ ਵਾਧਾ ਹੋ ਜਾਂਦਾ। ਇਸੇ ਲਈ ਇੱਕ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਸੀ, ਨੀਮ ਹਕੀਮ ਖਤਰਾ ਜਾਣ। ਜੇ ਕੋਈ ਨੀਮ ਹਕੀਮ ਦੇ ਕੋਲ ਐਵੇਂ ਜਣੇ ਖਣੇ ਕੋਲ ਆਪਾਂ ਜਾ ਕੇ ਕੋਈ ਬਿਮਾਰੀ ਦਾ ਇਲਾਜ ਕਰਵਾਉਣ ਚਲੇ ਜਾਈਏ, ਤੇ ਕਈ ਵਾਰੀ ਉਹ ਗਲਤ ਦਵਾਈ ਦੇ ਦਿੰਦਾ ਤੇ ਜਾਣ ਲਈ ਖਤਰਾ ਵੀ ਬਣ ਜਾਂਦਾ, ਕਈ ਦਵਾਈਆਂ ਰਿਐਕਸ਼ਨ ਕਰ ਜਾਂਦੀਆਂ, ਜ਼ਿੰਦਗੀ ਮੌਤ ਦਾ ਸਵਾਲ ਖੜਾ ਹੋ ਜਾਂਦਾ। ਜਿਹੜੇ ਕਾਬਲ ਡਾਕਟਰ ਨੇ, ਉਹ ਕਦੇ ਵੀ ਜਿੰਨਾ ਚਿਰ ਬਿਮਾਰੀ ਦੀ ਸਮਝ ਨਾ ਆਵੇ ਦਵਾਈ ਨਹੀਂ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਅਸਲੀ ਰੋਣ ਧੋਣ ਦਾ ਕਾਰਨ ਕੀ ਹੈ? ਇਸ ਬਿਮਾਰੀ ਦਾ ਪਹਿਲਾਂ ਜਿਹੜਾ ਨਿਦਾਨ ਹੈ, ਉਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਫਿਰ ਇਸਦਾ ਨਾਲ ਦੀ ਨਾਲ ਇਲਾਜ ਵੀ ਦੱਸਣਗੇ ਕਿ ਤੁਹਾਡੇ ਇਹ ਰੋਣੇ ਧੋਣੇ ਕਿਵੇਂ ਮੁੱਕ ਸਕਦੇ ਹਨ। ਲਓ ਸੰਗਤਾਂ, ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ, ਤਾਤੇ ਕਰਨ ਪਲਾ ਕਰੇ। ਸਾਰੰਗ ਰਾਜ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਤਾਤੇ ਕਰਨ ਪਲਾਹ ਕਰੇ। ਅਗਲੀ ਪੰਕਤੀ ਨਾਲ ਪੜ੍ਹ ਕੇ ਅਰਥ ਸਹੀ ਲੱਗੇਗਾ। ਮਹਾਂ ਵਿਕਾਰ ਮੋਹ ਮਦ ਮਾਤੋ ਸਿਮਰਤ ਨਾਹੀ ਹਰੀ। ਹਜ਼ੂਰ ਕਹਿੰਦੇ ਨੇ, ਸਾਰੇ ਰੋਗਾਂ ਦਾ ਦਾਰੂ ਹੈ ਵਾਹਿਗੁਰੂ ਦਾ ਸਿਮਰਨ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਰੋਗ ਲੱਗਣ ਦਾ ਕੀ ਕਾਰਨ ਹੈ? ਹਜ਼ੂਰ ਕਹਿੰਦੇ ਨੇ, ਮਹਾਂ ਵਿਕਾਰ ਉਹ ਮਦ ਮਾਤੋ, ਜਿਹੜੇ ਬਹੁਤ ਹੀ ਭਿਆਨਕ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ। ਦੂਸਰੇ ਨੰਬਰ ਤੇ ਹਜ਼ੂਰ ਕਹਿੰਦੇ ਨੇ, ਮੋਹ ਮਦ ਮਤ, ਮਾਇਆ ਦਾ ਮੋਹ, ਇਹ ਵੀ ਇੱਕ ਮਾਨਸਿਕ ਰੋਗ ਹੈ। ਤੇ ਮਦ ਸ਼ਰਾਬ, ਸ਼ਰਾਬ ਦੇ ਬਾਰੇ ਤਾਂ ਹੁਣ ਅਕਸਰ ਸਾਰੇ ਹੀ ਡਾਕਟਰ ਇੱਕ ਮਤ ਹੋ ਕੇ ਆਖਦੇ ਹਨ ਵੀ ਇਹ ਸ਼ਰਾਬ ਵੀ ਸਿਹਤ ਲਈ ਹਾਨੀਕਾਰਕ ਹੈ, ਕੋਈ ਵੀ ਨਸ਼ਾ ਸਾਡੀ ਸਿਹਤ ਦੇ ਲਈ ਘਾਤਕ ਹੈ, ਇਸ ਲਈ ਇਹਨਾਂ ਤੋਂ ਬਚਣਾ ਚਾਹੀਦਾ। ਇਹਨਾਂ ਨਸ਼ਿਆਂ ਦੇ ਕਾਰਨ ਸਾਡੇ ਸਰੀਰ ਨੂੰ ਰੋਗ ਲੱਗਦੇ। ਅੱਜ ਮੈਂ ਸ਼ਰਾਬ ਦੇ ਬਾਰੇ ਕੈਨੇਡਾ ਦੇ ਵਿੱਚ ਇੱਕ ਕਿਸੇ ਡਾਕਟਰ ਨੇ ਅਧਿਐਨ ਕੀਤਾ ਅਤੇ ਉਹਨੇ ਇਹ ਗੱਲ ਜ਼ਾਹਰ ਕੀਤੀ। ਉਹ ਕਹਿੰਦਾ ਜਿਹੜਾ ਆਦਮੀ ਸ਼ਰਾਬ ਪੀਂਦਾ ਹੈ ਉਹਦੇ ਜਿਹੜੇ ਦਿਮਾਗ ਦੇ ਸੈੱਲ ਨੇ, 14 ਬਿਲੀਅਨ ਸਾਡੇ ਦਿਮਾਗ ਦੇ ਵਿੱਚ ਸੈੱਲ ਨੇ, ਇੱਕ ਵਾਰੀ ਸ਼ਰਾਬ ਪੀਣ ਦੇ ਨਾਲ 10,000 ਉਹ ਸੈੱਲ ਡੈੱਡ ਹੋ ਜਾਂਦੇ। ਇਹ ਸ਼ਰਾਬ ਦੇ ਬਾਰੇ ਲਿਖਦਾ ਹੈ। ਦੂਸਰੀ ਗੱਲ ਉਹਨੇ ਇਹ ਲਿਖੀ, ਉਹ ਕਹਿੰਦਾ ਸ਼ਰਾਬ ਪੀਣ ਦੇ ਨਾਲ ਸਿੱਧਾ ਸਾਡੇ ਲੀਵਰ ਦੇ ਉੱਤੇ ਅਟੈਕ ਹੁੰਦੇ। ਲੀਵਰ ਇੱਕ ਸਾਡੇ ਸਰੀਰ ਦਾ ਇਹੋ ਜਿਹਾ ਜ਼ਰੂਰੀ ਅੰਗ ਹੈ, ਹੋਰ ਅੰਗ ਤਾਂ ਬਦਲੇ ਜਾ ਸਕਦੇ ਨੇ, ਅੱਖਾਂ ਵੀ, ਦੰਦ ਵੀ, ਇੱਥੋਂ ਤੱਕ ਹੁਣ ਡਾਕਟਰ ਹਾਰਟ ਵੀ ਬਦਲ ਦਿੰਦੇ ਹਨ, ਪਰ ਜਿਹੜਾ ਲੀਵਰ ਹੈ ਉਹ ਬਦਲਿਆ ਨਹੀਂ ਜਾ ਸਕਦਾ। ਇੱਕ ਵਾਰੀ ਉਹਨੂੰ ਨੁਕਸਾਨ ਹੋ ਜਾਵੇ ਫਿਰ ਉਹ ਠੀਕ ਵੀ ਨਹੀਂ ਹੁੰਦਾ। ਉਸਨੂੰ ਡਾਕਟਰ ਅੱਗੇ ਨੁਕਸਾਨ ਹੋਣ ਤੋਂ ਦਵਾਈਆਂ ਦੇ ਕੇ ਇਲਾਜ ਕਰਕੇ ਰੋਕ ਤਾਂ ਸਕਦੇ ਨੇ, ਪਰ ਜਿੰਨਾ ਲੀਵਰ ਇੱਕ ਵਾਰੀ ਖਰਾਬ ਹੋ ਗਿਆ ਫਿਰ ਦੁਬਾਰਾ ਮੁੜ ਕੇ ਠੀਕ ਨਹੀਂ ਹੁੰਦਾ। ਅਤੇ ਇਹ ਸ਼ਰਾਬ ਦਾ ਜਿਗਰ ਦੇ ਉੱਤੇ ਲੀਵਰ 'ਤੇ ਸਿੱਧਾ ਅਸਰ ਹੁੰਦਾ, ਅਤੇ ਜਿਹੜਾ ਸਾਡੇ ਸਰੀਰ ਦਾ ਬਹੁਤ ਕੀਮਤੀ ਆਉਂਦਾ, ਪਰ ਫਿਰ ਵੀ ਜਿਹੜੇ ਪੀਣ ਵਾਲੇ ਨੇ ਪੀ ਜਾਂਦੇ ਨੇ। ਦੂਸਰਾ, ਸ਼ਰਾਬ ਪੀਣ ਦੇ ਨਾਲ ਹਜ਼ੂਰ ਨੇ ਪਾਣੀ ਵਿੱਚ ਪ੍ਰਮਾਣ ਕੀਤਾ, ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਜਿਸ ਦੇ ਪੀਣ ਦੇ ਨਾਲ ਚੰਗੀ ਮਤ ਮਾਰੀ ਜਾਂਦੀ। ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਅਤੇ ਜਿਹੜਾ ਬਰਲ ਦਾ ਅਰਥ ਹੈ ਚੱਲ ਪੁਣਾ, ਪਾਗਲ ਪੁਣਾ ਆ ਕੇ ਅਸਵਾਰ ਹੋ ਜਾਂਦੇ। ਸ਼ਰਾਬ ਪੀ ਕੇ ਆਦਮੀ ਫਿਰ ਕਰਦਾ ਹੈ, ਆਪਣਾ ਪਰਾਇਆ ਨਾ ਪਛਾਣੀ, ਆਪਣੇ ਪਰਾਏ ਦੀ ਪਛਾਣ ਵੀ ਭੁੱਲ ਜਾਂਦਾ। ਖਸਮੋਂ ਧੱਕੇ ਖਾਏ ਫਿਰ ਮਾਲਕ ਦੇ ਦਰ ਤੋਂ ਧੱਕੇ ਖਾਂਦਾ ਫਿਰਦਾ। ਸ਼ਰਾਬੀ ਆਦਮੀ ਆਪਣੇ ਆਪ ਹੀ ਡਿੱਗਦਾ ਫਿਰਦਾ। ਬਹੁਤੀ ਸ਼ਰਾਬ ਪੀ ਕੇ ਆਦਮੀ ਤੁਸੀਂ ਵੀ ਵੇਖਦੇ ਹੋ, ਇੱਥੇ ਰੋਡਾਂ 'ਤੇ ਡਿੱਗੇ ਪਏ ਹੁੰਦੇ, ਇੰਡੀਆ ਦੇ ਵਿੱਚ ਗਲੀਆਂ 'ਤੇ, ਨਾਲੀਆਂ 'ਤੇ, ਰੂੜੀਆਂ 'ਤੇ ਡਿੱਗੇ ਪਏ ਹੁੰਦੇ ਨੇ ਖਾ ਖਾ ਕੇ ਨਸ਼ੇ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਬਿਮਾਰੀ ਦਾ ਰੋਗਾਂ ਦਾ ਕਾਰਨ ਨੇ ਵਿਕਾਰ ਅਤੇ ਨਸ਼ੇ। ਅਸੀਂ ਇਹਨਾਂ ਨੂੰ ਵਰਤ ਨੂੰ ਹਟਦੇ ਨਹੀਂ, ਇਸੇ ਲਈ ਸਾਨੂੰ ਆ ਕੇ ਰੋਗ ਸੋਗ ਚਿੰਬੜਦੇ। ਮਹਾਂ ਵਿਕਾਰ ਮੋਹ ਮਦ ਮਾਤੋ, ਹਜ਼ੂਰ ਕਹਿੰਦੇ ਨੇ ਜਿਹੜੇ ਮਹਾਂ ਭਿਆਨਕ ਵਿਕਾਰ ਨੇ, ਮਾਇਆ ਦਾ ਮੋਹ ਹੈ ਅਤੇ ਮਦ ਸ਼ਰਾਬ ਪੀ ਕੇ ਅਸੀਂ ਮਾਤੋ ਦਾ ਅਸੀਂ ਵੀ ਮਸਤ ਹੋ ਜਾਂਦੇ ਹਾਂ, ਇਹੀ ਰੋਗਾਂ ਦਾ ਕਾਰਨ ਹਨ ਸਾਰੀਆਂ ਚੀਜ਼ਾਂ, ਤਾਂ ਤੇ ਕਰਨ ਪਲਾਹ ਕਰੇ। ਹਜ਼ੂਰ ਕਹਿੰਦੇ ਨੇ ਇਹ ਮਨੁੱਖ ਸਿਮਰਤ ਨਾਹੇ ਹਰੇ, ਵਾਹਿਗੁਰੂ ਦਾ ਸਿਮਰਨ ਤੇ ਕਰਦਾ ਨਹੀਂ। ਵਾਹਿਗੁਰੂ ਦਾ ਸਿਮਰਨ ਹੀ ਇੱਕ ਔਸ਼ਧੀ ਹੈ, ਸਰਬ ਰੂਹ ਕਾ ਔਖਦ ਨਾਮ। ਅਸੀਂ ਵਾਹਿਗੁਰੂ ਦਾ ਸਿਮਰਨ ਤਾਂ ਕਰਦੇ ਨਹੀਂ, ਅਤੇ ਵਿਸ਼ੇ ਵਿਕਾਰਾਂ ਦੇ ਵਿੱਚ, ਨਸ਼ਿਆਂ ਵਿਸ਼ਿਆਂ ਦੇ ਵਿੱਚ ਗਲਤਾਨ ਹੋਏ ਪਏ ਹਾਂ। ਇਸੇ ਲਈ ਤਾਂ ਤੇ ਕਰਨ ਪਲਾਹ ਕਰੇ। ਇਸੇ ਲਈ ਸਾਰੇ ਜੀਵ, ਕਰਨ ਦਾ ਅਰਥ ਹੈ ਕੀਰਨੇ ਪਾ ਰਹੇ ਨੇ, ਅਤੇ ਪਲਾਹ ਦਾ ਅਰਥ ਹੈ ਵੀ ਦੁੱਖਾਂ ਤੋਂ, ਰੋਣ ਧੋਣ ਤੋਂ ਬਚਣ ਦੇ ਲਈ ਯਤਨ ਵੀ ਕਰਦੇ। ਕਰਨ ਦਾ ਅਰਥ ਹੈ ਕੀਰਨੇ ਪਾਉਣੇ, ਜਿਵੇਂ ਆਦਮੀ ਰੋਂਦਾ ਹੈ, ਤਰਲੇ ਲੈਂਦਾ ਹੈ। ਜਦੋਂ ਕੋਈ ਆਦਮੀ ਪੁਰਾਣੀ ਚੜ੍ਹਾਈ ਕਰ ਜਾਂਦਾ ਨਾ, ਉਸ ਤੋਂ ਬਾਅਦ ਉਹਦਾ ਨਾਮ ਲੈ ਕੇ ਅਸੀਂ ਉਹਨੂੰ ਯਾਦ ਕਰਦੇ, ਇਹਨੂੰ ਕਹਿੰਦੇ ਨੇ, ਨਾਲੇ ਰੋਂਦੇ ਹਾਂ, ਰੋ ਰੋ ਕੇ ਯਾਦ ਕਰਦੇ, ਇਹਨੂੰ ਕਹਿੰਦੇ ਨੇ ਕਰਨ ਪਲਾ ਕਰ। ਹਜ਼ੂਰ ਕਹਿੰਦੇ ਨੇ ਇਸੇ ਲਈ ਇਹ ਜਿਹੜੇ ਜੀਵ ਨੇ, ਸੰਸਾਰ ਦੇ ਲੋਕ ਨੇ, ਵੀ ਹਮੇਸ਼ਾ ਲਈ ਰੋਣਾ ਧੋਣਾ ਕਰਦੇ ਹਨ, ਕਿਰਨੇ ਪਾਉਂਦੇ ਨੇ, ਲੇਲੜੀਆਂ ਕੱਢਦੇ ਨੇ, ਅਤੇ ਨਾਲ ਦੁੱਖਾਂ ਤੋਂ ਬਚਣ ਦੇ ਲਈ, ਰੋਣ ਧੋਣ ਤੋਂ ਬਚਣ ਦੇ ਲਈ ਯਤਨ ਕਰਦੇ ਹਨ। ਕਿਉਂ? ਇਹ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ। ਅਤੇ ਜੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਣ ਤੇ ਆਪਣੇ ਆਪ ਹੀ ਸਾਰੇ ਰੋਣੇ ਧੋਣੇ ਮੁੱਕ ਸਕਦੇ ਹਨ।
ਮਹਾਂ ਵਿਕਾਰ ਮੋਹ ਮਦ ਮਤ ਸਿਮਰਤ ਨਾਹੀਂ ਹਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਪੰਕਤੀਆਂ ਦੇ ਇਕੱਠਾ ਅਰਥ ਹੋ ਗਿਆ ਹੈ ਵੀ ਤਾਂ ਦੇ ਕਾਰਨ ਪਲਾਹ ਕਰੇ, ਇਸੇ ਲਈ ਇਹ ਜੀਵ ਰੋਂਦੇ ਕਰਲਾਉਂਦੇ ਰਹਿੰਦੇ ਨੇ, ਕਿਉਂ ਸਿਮਰਤ ਨਾਹੇ ਹਰੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ। ਤੇ ਨਾਲ ਹੀ ਮਹਾਂ ਵਿਕਾਰ ਜਿਹੜੇ ਬੜੇ ਭਿਆਨਕ ਵਿਕਾਰ ਨੇ, ਮਾਇਆ ਦਾ ਮੋਹ ਹੈ, ਬਾਦ ਸ਼ਰਾਬ ਤੇ ਹੋਰ ਜਿਹੜੇ ਨਸ਼ੇ ਪੀ ਕੇ ਮਸਤ ਹੋਏ ਫਿਰਦੇ ਨੇ, ਰੱਬ ਨੂੰ ਭੁੱਲ ਜਾਂਦੇ ਨੇ, ਗੁਰੂ ਦੀ ਸਿੱਖਿਆ ਨੂੰ ਭੁੱਲ ਜਾਂਦੇ ਨੇ, ਇਸੇ ਲਈ ਰੋਂਦੇ ਧੋਂਦੇ ਫਿਰਦੇ ਹਨ। ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਸਾਧ ਸੰਗ ਜਪਤੇ ਨਾਰਾਇਣ ਤਿਨਕੇ ਦੁਖ ਜਰੇ।
ਇਹਨਾਂ ਬਿਮਾਰੀਆਂ ਤੋਂ ਬਚਣ ਦਾ ਉਪਾਅ ਕੀ ਹੈ? ਲੋ ਹਜ਼ੂਰ ਕਹਿੰਦੇ ਨੇ ਸਾਧ ਸੰਗ ਜਪਤੇ ਨਾਰਾਇਣ, ਜਿਹੜੇ ਗੁਰਸਿੱਖ ਮਾਈ ਪਾਈ ਸਾਧ ਸੰਗਤ ਵਿੱਚ ਆ ਕੇ, ਆ ਗੁਰੂ ਕੀ ਸੰਗਤ, ਗੁਰੂ ਦੀ ਸੋਭਤ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਜਿਹੜੇ ਗੁਰਸਿੱਖ ਮਾਈ ਪਾਈ ਜਪਦੇ ਨਾਰਾਇਣ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹਨ, ਤਿਨਕੇ ਦੋਖ ਜਰੇ, ਉਹਨਾਂ ਦੇ ਸਾਰੇ ਦੋਸ਼ ਜਰੇ ਦਾ ਅਰਥ ਵੀ ਸੜ ਜਾਂਦੇ। ਕਿਉਂਕਿ ਸਾਡੇ ਸਰੀਰ ਵਿੱਚ ਜਦੋਂ ਕੋਈ ਬਿਮਾਰੀ ਲੱਗਦੀ, ਰੋਗ ਪੈਦਾ ਹੁੰਦਾ, ਉਹਨੂੰ ਦੋਸ਼ ਕਹਿੰਦੇ, ਦਵਾਏ ਪਿੱਤ ਕਫ, ਇਹ ਤਿੰਨ ਕਿਸਮ ਦੇ ਰੋਗ ਮੰਨੇ ਨੇ ਜਿਹੜੇ ਸਾਡੇ ਸਰੀਰ ਵਿੱਚ ਪੈਦਾ ਹੁੰਦੇ ਨੇ। ਬਾਏ ਤੋਂ ਭਾਵ ਹੈ ਸਰੀਰ ਵਿੱਚ ਗੈਸ ਪੈਦਾ ਹੋਣੀ, ਕਈਆਂ ਦੇ ਪੇਟ ਵਿੱਚ ਅਪੇਵਾ ਹੋ ਜਾਂਦੇ, ਗੈਸ ਭਰ ਜਾਂਦੀ ਹੈ, ਬੜੀ ਤਕਲੀਫ ਹੁੰਦੀ, ਉਹ ਵਾਈ ਦਾ ਰੋਗ ਹੈ। ਵਾਏ ਪਿੱਤ, ਦੂਸਰਾ ਹੈ ਪਿੱਤ ਗਰਮੀ ਦਾ ਰੋਗ, ਸਰੀਰ ਵਿੱਚ ਗਰਮੀ ਵੱਧ ਜਾਂਦੀ ਹੈ, ਜਿਸਦੇ ਕਾਰਨ ਮੇਦੇ ਵਿੱਚ ਖਰਾਬੀ ਪੈਦਾ ਹੋ ਜਾਂਦੀ ਹੈ, ਪੋਸ਼ਣ ਲੂਜ਼ ਹੋ ਜਾਂਦੇ ਨੇ, ਅਤੇ ਇਸ ਤਰ੍ਹਾਂ ਦੀ ਇਹ ਵੀ ਬਿਮਾਰੀ ਖਤਰਨਾਕ ਹੈ। ਅਤੇ ਕਫ, ਬਲਗਮ ਪੈਦਾ ਹੋ ਜਾਣੀ, ਰੇਸ਼ਾ ਵੱਧ ਜਾਣਾ, ਖੰਘ ਆਉਣ ਲੱਗ ਜਾਣੀ, ਇਹ ਵਾਏ ਪਿੱਤ ਕਫ, ਇਹ ਤਿੰਨ ਕਿਸਮ ਦੇ ਰੋਗ ਇਹ ਨੇ। ਚੌਥਾ ਹੈ ਰੁਦਰ ਵਿਗਾੜ, ਬਈ ਖੂਨ ਦੇ ਵਿੱਚ ਖਰਾਬੀ ਆ ਜਾਣੀ, ਕਈ ਵਾਰੀ ਖੂਨ ਦੇ ਵਿੱਚ ਹੋਰ ਗਲਤ ਜਰਾਸੀਮ ਆ ਜਾਂਦੇ ਨੇ, ਅਤੇ ਇਸ ਤਰ੍ਹਾਂ ਇਹ ਰੋਗ ਨੇ। ਹਜ਼ੂਰ ਕਹਿੰਦੇ ਨੇ ਜਦੋਂ ਕੋਈ ਗੁਰਸਿੱਖ ਮਾਈ ਪਾਈ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ, ਤਿਨਕੇ ਦੋਖ ਜਰੇ, ਉਹਦੇ ਸਾਰੇ ਦੋਸ਼ ਛੱਡ ਜਾਂਦੇ, ਭਾਵ ਉਹ ਕਾਰਨ, ਉਹ ਨੁਕਸ ਜਿਸਦੇ ਕਾਰਨ ਸਾਡੇ ਸਰੀਰ ਵਿੱਚ ਅਤੇ ਸਾਡੇ ਜੀਵਨ ਦੇ ਵਿੱਚ ਬਿਮਾਰੀਆਂ ਪੈਦਾ ਹੁੰਦੀਆਂ ਨੇ, ਉਹ ਸਾਰੇ ਦੋਸ਼ ਛੱਡ ਜਾਂਦੇ ਹਨ।
ਸਫਲ ਦੇਹ ਧਨ ਹੋਏ ਜਨਮੇ, ਪ੍ਰਭ ਕੈ ਸੰਗ ਰਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਮਹਾਂਪੁਰਖ ਧੰਤਾ ਯੋਗ ਨੇ, ਉਹਨਾਂ ਦੀ ਦੇਹ ਧਾਰਨ ਕੀਤੀ ਹੋਈ ਵੀ ਸਫਲ ਹੈ, ਅਤੇ ਉਹਨਾਂ ਮਹਾਂਪੁਰਖਾਂ ਦਾ ਜਨਮ ਲੈਣਾ ਵੀ ਧੰਤਾ ਯੋਗ ਹੈ। ਜਿਹੜੇ ਮਹਾਂਪੁਰਖਾਂ ਦਾ, ਜਿਨ੍ਹਾਂ ਨੇ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਿਆ ਹੀ ਨਹੀਂ ਵੀ ਉਸਨੂੰ ਹਾਸਲ ਵੀ ਕਰਦੇ। ਜੀਵਨ ਦਾ ਮਨੋਰਥ ਕੀ ਹੈ? ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਦਾ ਮਿਲਾਪ ਹੀ ਸਾਡੇ ਜੀਵਨ ਦਾ ਮਨੋਰਥ ਹੈ, ਪ੍ਰਭ ਕਾ ਸੰਗ ਰਹੇ। ਜਿਹੜੇ ਮਹਾਂਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਲ ਗਏ ਨੇ, ਉਹਦੇ ਨਾਲ ਮਿਲ ਗਏ ਨੇ, ਉਸ ਵਾਹਿਗੁਰੂ ਦਾ ਮਿਲਾਪ ਇਸ ਤਰ੍ਹਾਂ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ, ਹਜ਼ੂਰ ਕਹਿੰਦੇ ਨੇ ਨਾਨਕ ਲੀਨ ਪਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ। ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ, ਮੁੜ ਕੇ ਵੱਖ ਨਹੀਂ ਹੁੰਦਾ, ਇਸੇ ਤਰ੍ਹਾਂ ਪ੍ਰਭ ਦਾ ਸੰਗ ਰਹੇ, ਉਹ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਨੇ। ਅਤੇ ਭਾਈ ਪਰ ਐਸੇ ਮਹਾਂਪੁਰਖਾਂ ਦਾ ਜਨਮ ਲੈਣਾ ਵੀ ਧੰਨ ਹੈ, ਅਤੇ ਉਹਨਾਂ ਦੀ ਦੇਹ ਧਾਰਨ ਕੀਤੀ ਹੋਈ ਵੀ ਸਫਲ ਹੋ ਜਾਂਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸੁਖਮਿਤਾ ਬਾਣੀ ਵਿੱਚ ਐਸੇ ਮਹਾਂਪੁਰਖਾਂ ਦੇ ਬਾਰੇ ਬਚਨ ਹਨ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਹਿ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪ੍ਰਭ ਕੈ ਸੰਗ ਰਲੇ, ਜਿਹੜੇ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਰਲ ਗਏ ਨੇ, ਜਿਹੜੇ ਹਾਲੇ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਨੇ ਉਹਨਾਂ ਦੀ ਗੱਲ ਨਹੀਂ, ਜਿਹੜੇ ਉਹਦੇ ਨਾਲ ਰਲ ਗਏ ਨੇ, ਆ ਭੇਦ ਹੋ ਗਏ ਨੇ। ਹਰ ਹਰ ਜਨ ਦੋਈ ਏਕ ਹੈ, ਸਿੱਧ ਵਿਚਾਰ ਕਸ਼ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਜਿਵੇਂ ਪਾਣੀ ਦੀ ਲਹਿਰ ਪਾਣੀ ਤੋਂ ਪੈਦਾ ਹੁੰਦੀ, ਪਾਣੀ ਵਿੱਚ ਹੀ ਲੀਨ ਹੋ ਜਾਂਦੀ। ਇਉਂ ਜਿਹੜੇ ਮਹਾਂਪੁਰਖ ਵਾਹਿਗੁਰੂ ਵਿੱਚ ਰਲ ਗਏ ਨੇ, ਹਜ਼ੂਰ ਕਹਿੰਦੇ ਨੇ ਸਫਲ ਦੇ ਧੰਨ ਹੋਏ ਜਨ, ਉਹਨਾਂ ਦੀ ਦੇਹ ਵੀ ਸਫਲ ਹੋ ਗਈ। ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਉਹਨਾਂ ਦਾ ਸਰੀਰ ਧਾਰਨ ਕੀਤਾ, ਦੇਹ ਧਾਰਨ ਕੀਤੀ ਹੀ ਵੀ ਸਫਲ ਹੋ ਗਈ ਹੈ, ਅਤੇ ਉਹਨਾਂ ਮਹਾਂਪੁਰਖਾਂ ਦਾ ਜਨਮ ਵੀ ਧੰਨਤਾ ਯੋਗ ਹੋ। ਐਸੇ ਮਹਾਂਪੁਰਖ ਦੁਨੀਆਂ ਦੇ ਵਿੱਚ ਵਿਰਲੇ ਹੀ ਆਉਂਦੇ, ਗੁਰਮੁਖ ਪਰਉਪਕਾਰੀ ਵਿਰਲਾ ਆਇਆ। ਐਸੇ ਮਹਾਂਪੁਰਖਾਂ ਦੇ ਜਦੋਂ ਆਪਾਂ ਜੀਵਨ ਵੱਲ ਝਾਤ ਮਾਰਦੇ ਹਾਂ, ਉਹਨਾਂ ਮਹਾਂਪੁਰਖਾਂ ਦੇ ਜੀਵਨ ਇੱਕ ਚਾਨਣ ਮੁਨਾਰਾ ਹੁੰਦੇ। ਜਿਵੇਂ ਉਹ 94 ਪੰਥ ਦੇ ਮਹਾਂਪੁਰਖ ਹੋਏ ਨੇ, ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਵਾਣੇ ਵਾਲੇ, ਜਿਨ੍ਹਾਂ ਨੇ ਐਸੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕੀਤੀ ਅਤੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਆਪੇਦ ਹੋ ਗਏ, ਫਿਰ ਪਰਉਪਕਾਰ ਕੀਤਾ। ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਜਿਹੜੇ ਹਰ ਵੇਲੇ ਮੂਲ ਮੰਤਰ ਦਾ ਸਿਮਰਨ ਕਰਦੇ ਸਨ ਅਤੇ ਕਰਵਾਉਂਦੇ ਸਨ। ਸਨ ਹਨ ਉਹ ਮਹਾਂਪੁਰਖ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਕੇ ਪ੍ਰਭ ਕਾ ਸੰਗ ਰਲੇ, ਵਾਹਿਗੁਰੂ ਵਿੱਚ ਆਪੇਦ ਹੋ ਗਏ। ਸ੍ਰੀਮਾਨ ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਿਰਗੁਣ ਆਪ ਸਰਗੁਣ ਵੀ ਹੋਈ, ਕਲਾ ਤਾਰਜਨ ਸਗਲੀ ਮੋਹੀ। ਉਸੇ ਗੁਰੂ ਨਾਨਕ ਸਾਹਿਬ ਨੂੰ ਨਿਰੰਕਾਰ ਦਾ ਰੂਪ ਜਾਣ ਕੇ ਐਸੀ ਭਗਤੀ ਕੀਤੀ ਅਤੇ ਉਹ ਵੀ ਪ੍ਰਭ ਦੇ ਸੰਗ ਰਲੇ, ਵਾਹਿਗੁਰੂ ਦੇ ਨਾਲ ਭੇਦ ਹੋ ਗਏ। ਐਸੇ ਮਹਾਂਪੁਰਖ ਧੰਨਤਾ ਯੋਗ। ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਐਸੀ ਭਗਤੀ ਕੀਤੀ, ਐਸੀ ਕਾਲ ਕਾਲੀ ਅਤੇ ਵਾਹਿਗੁਰੂ ਦੇ ਨਾਲ ਅਭੇਦ ਹੋ ਗਏ। ਧੰਨ ਹਨ ਐਸੇ ਮਹਾਂਪੁਰਖ। ਉਹਨਾਂ ਮਹਾਂਪੁਰਖਾਂ ਤੋਂ ਵਰੋਸਾਏ ਹੋਏ ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਮਹਾਂਪੁਰਖ ਜਿਨ੍ਹਾਂ ਨੇ ਕਰੀਬ 40 ਸਾਲ ਸਿੱਖ ਪੰਥ ਦੀ, ਗੁਰਮਤਿ ਪ੍ਰਚਾਰ ਦੀ, ਗੁਰਮਤਿ ਵਿੱਦਿਆ ਪੜ੍ਹਨ ਪੜ੍ਹਾਉਣ ਦੀ ਉਹ ਮਹਾਨ ਸੇਵਾ ਕੀਤੀ। ਉਸ ਵੇਲੇ ਪੰਥ ਦੇ ਆਗੂ ਮਹਾਂਪੁਰਖਾਂ ਦੇ ਇਸ ਜਥੇ ਨੂੰ ਚੱਲਦੀ ਫਿਰਦੀ ਯੂਨੀਵਰਸਿਟੀ ਆਖਦੇ ਸਨ, ਨਾਲੇ ਗੁਰਮਤਿ ਦਾ ਪ੍ਰਚਾਰ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਂਦੇ। ਕਦੇ ਕਿਸੇ 'ਤੇ ਬੋਝ ਨਹੀਂ ਸੀ ਬਣਦੇ, ਜੋ ਆਇਆ ਅਤੇ ਉਹਨੂੰ ਹੀ ਸਿੰਘਾਂ ਦੀਆਂ ਲੋੜਾਂ ਵਾਸਤੇ ਵਰਤਦੇ, ਅਤੇ ਕਦੇ ਵੀ ਸੰਗਤ ਦੀ ਮਾਇਆ ਨੂੰ ਉਹਨਾਂ ਨੇ ਆਪਣੇ ਲਈ, ਆਪਣੇ ਪਰਿਵਾਰ ਦੇ ਲਈ ਨਹੀਂ ਸੀ ਵਰਤਿਆ। ਇਹ ਉਹਨਾਂ ਮਹਾਂਪੁਰਖਾਂ ਦਾ ਅਸੂਲ, ਉਹਨਾਂ ਮਹਾਂਪੁਰਖਾਂ ਦੀ ਬਰਸੀ ਵੀ ਆ ਰਹੀ ਹੈ। 15 ਅਤੇ 16 ਹੜ ਨੂੰ ਮਹਾਂਪੁਰਖਾਂ ਨੇ ਮਹਿਤੇ ਨਗਰ ਦੇ ਵਿੱਚ, ਜਿੱਥੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਕੌਮੀ ਟਕਸਾਲ ਦਾ ਹੈੱਡਕੁਆਰਟਰ ਬਣਿਆ ਹੋਇਆ ਹੈ, ਉਸ ਥਾਂ 'ਤੇ ਅੰਮ੍ਰਿਤ ਵੇਲੇ 2:15 ਮਹਾਂਪੁਰਖਾਂ ਨੇ 5 ਭੌਤਿਕ ਸਰੀਰ ਤਿਆਗ ਗਿਆ ਸੀ। ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਵੀ, ਗੁਰਦੁਆਰਾ ਅਖੰਡ ਪ੍ਰਕਾਸ਼ ਪਿੰਡਰ ਕਲਾਂ ਵਿਖੇ ਵੀ, ਅਤੇ ਹੋਰ ਵੀ ਜਿੱਥੇ ਜਿੱਥੇ ਟਕਸਾਲ ਦੇ ਵਿਦਿਆਰਥੀ ਬੈਠੇ ਨੇ, ਉਹਨਾਂ ਮਹਾਂਪੁਰਖਾਂ ਦਾ ਜੋੜ ਮੇਲਾ ਮਨਾਉਂਦੇ। ਇੱਥੇ ਵੀ ਯੂਕੇ ਦੀਆਂ ਸੰਗਤਾਂ ਨੇ, ਦੌਵੇਂ ਟਕਸਾਲ ਦੇ ਵਿਦਿਆਰਥੀਆਂ ਨੇ ਉਪਰਾਲਾ ਕੀਤਾ ਹੈ ਕਿ ਹਰ ਸਾਲ ਇਹ ਗੁਰੂ ਨਾਨਕ ਗੁਰਦੁਆਰਾ ਸਮੈਦਕ ਵਿਖੇ ਮਹਾਂਪੁਰਖਾਂ ਦਾ ਜੋੜ ਮੇਲਾ ਮਨਾਇਆ ਜਾਵੇ। ਤੋ ਉਹਨਾਂ ਮਹਾਂਪੁਰਖਾਂ ਦੇ ਬਰਸੀ ਦੇ ਜੋੜ ਮੇਲੇ ਦੇ ਸੰਬੰਧ ਵਿੱਚ 30 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਹੋਣਗੇ ਅਤੇ 2 ਜੁਲਾਈ ਦਿਨ ਸ਼ਨੀਵਾਰ ਸ਼ਾਮ ਦੇ ਸਮੇਂ ਉਹਨਾਂ ਦੇ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਮਹਾਨ ਧਾਰਮਿਕ ਦੀਵਾਨ ਸਜਣਗੇ, ਜਿਸ ਦੇ ਅੰਦਰ ਨਵੀਂ ਟਕਸਾਲ ਦੇ ਵਿਦਿਆਰਥੀ ਅਤੇ ਨਾਲ ਹੀ ਪੰਥ ਦੇ ਗੁਣੀ ਗਿਆਨੀ ਮਹਾਂਪੁਰਖ ਰਾਗੀ ਢਾਡੀ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਲਈ ਸੰਗਤਾਂ ਇਹ ਦਿਨ ਹੁਣੇ ਤੋਂ ਨੋਟ ਕਰ ਲਵੋ। 30 ਜੂਨ ਨੂੰ ਸ਼੍ਰੀ ਅਖੰਡ ਪਾਠ ਪ੍ਰਾਰੰਭ ਹੋਣਗੇ ਅਤੇ 2 ਜੁਲਾਈ ਨੂੰ ਉਹਨਾਂ ਦਾ ਭੋਗ ਪੈਣਾ। ਇਹ ਗੁਰਦੁਆਰਾ ਗੁਰੂ ਨਾਨਕ ਸਮੈਦਕ ਵਿਖੇ ਮਹਾਂਪੁਰਖਾਂ ਦੇ ਜੋੜ ਮੇਲੇ ਕੀਤੇ ਜਾਣਗੇ। ਐਸੇ ਮਹਾਂਪੁਰਖ ਜਿਨ੍ਹਾਂ ਨੇ ਪਰਉਪਕਾਰ ਕੀਤਾ ਉਹਨਾਂ ਦੇ ਬਾਰੇ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਸਫਲ ਦੇ ਧੰਨ ਹੋਏ ਜਾਣ। ਉਹਨਾਂ ਮਹਾਂਪੁਰਖਾਂ ਤੋਂ ਗੁਰੂ ਸਾਹਿਬ ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਤੋਂ ਅੱਗੇ ਵਰੋਸ ਆਏ ਹੋਏ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਤੋਂ ਵਰੋਸ ਆਏ ਹੋਏ ਅਤੇ 3 ਮਹਾਂਪੁਰਖਾਂ ਦੀ ਜਿਨ੍ਹਾਂ ਨੇ ਸੇਵਾ ਕੀਤੀ, ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮੁਖੀ ਦਮਨੀ ਟਕਸਾਲ ਭਿੰਡਰਾਂ ਵਾਲੇ ਮਹਾਂਪੁਰਖ, ਪ੍ਰਭ ਕੈ ਸੰਗ ਰਲੇ ਜਿਨ੍ਹਾਂ ਨੇ ਐਸੀ ਸੇਵਾ ਸਿਮਰਨ ਦੀ ਕਾਲ ਕਾਲੀ ਵਾਹਿਗੁਰੂ ਵਿੱਚ ਅਪੇਦ ਹੋਏ ਨੇ। ਐਸੇ ਮਹਾਂਪੁਰਖ ਭਾਈ ਸੰਤਾ ਯੋਗ ਨੇ, ਉਹਨਾਂ ਦੀ ਦੇਹ ਧਾਰਨ ਕੀਤੀ ਹੋਈ ਵੀ ਸਫਲ ਹੈ ਅਤੇ ਨਾਲ ਉਹਨਾਂ ਦਾ ਜਨਮ ਲੈਣਾ ਵੀ ਸਫਲ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਮਨੋਰਥ ਨੂੰ ਸਿੱਧ ਕਰ ਲਿਆ ਹੈ।
4 ਪਦਾਰਥ ਅਸ਼ਟ ਦਸਾ ਸਿੱਧ ਸਭ ਉਪਰ ਸਾਧ ਭਲੇ।
ਹਜ਼ੂਰ ਕਹਿੰਦੇ ਨੇ 4 ਪਦਾਰਥ ਨੇ, ਧਰਮ ਅਰਥ ਕਾਮ ਤੇ ਮੋਹ, ਅਸ਼ਟ ਦਸਾ ਸਿੱਧ ਤੇ 18 ਸਿੱਧੀਆਂ ਨੇ, ਸਭ ਉਪਰ ਸਾਧ ਭਲੇ। ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਸਾਧ ਨੇ, ਸਾਧ ਕੌਣ ਹੈ? ਜਿਸਨੇ ਆਪਣੇ ਮਨ ਨੂੰ ਸਾਧੇ, ਗੁਰਮੁਖ ਸਾਧ ਏ ਅਸਾਧ ਸਾਧ ਸਦਾਇਆ, ਸਭ ਉੱਪਰ ਉਹ 4 ਪਦਾਰਥਾਂ ਤੋਂ ਅਤੇ 18 ਸਿੱਧੀਆਂ ਤੋਂ ਉੱਪਰ ਹੋ ਜਾਂਦੇ ਨੇ। ਭਾਵ ਉਹ ਇਹਨਾਂ 4 ਪਦਾਰਥਾਂ ਦੀ ਵੀ ਅਤੇ ਨਾਲ ਹੀ 18 ਸਿੱਧੀਆਂ ਦੀ ਵੀ ਇੱਛਾ ਨਹੀਂ ਰੱਖਦੇ। ਰਿਤ ਤੇ ਚਿੰਤਾ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਅਤੇ ਨਾਲ ਇਹ ਵੀ ਹਜ਼ੂਰ ਨੇ ਉਹਨਾਂ ਮਹਾਂਪੁਰਖਾਂ ਦੇ ਬਾਰੇ ਲਿਖਿਆ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਉਹ ਰਾਜ ਤੇ ਮੁਕਤੀਆਂ ਵੀ ਕੁਰਬਾਨ ਕਰ ਦਿੰਦੇ ਨੇ ਵਾਹਿਗੁਰੂ ਦੇ ਚਰਨਾਂ ਦੀ ਮੌਜ ਤੋਂ। ਐਸੇ ਮਹਾਂਪੁਰਖ ਭਾਈ ਭਲੇ ਸਭ ਤੋਂ ਉੱਤਮ ਮਹਾਂਪੁਰਖ ਹਨ।
ਨਾਨਕ ਦਾਸ ਧੂਰ ਜਨ ਵੰਸ਼ ਉਧਰ ਲਾਗ ਪੱਲੇ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਦਾਸ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਚਾਹੁੰਦਾ ਹਾਂ। ਉਧਰ ਲਾਗ ਪੱਲੇ ਐਸੇ ਮਹਾਂਪੁਰਖਾਂ ਦੇ ਪੱਲੇ ਦਰਸ ਵੀ ਪੱਲੇ, ਐਸੇ ਮਹਾਂਪੁਰਖਾਂ ਦੇ ਲੜ ਲਾਗੇ ਤੇ ਪਾਏ ਜੀਵ ਉਧਰ ਜਾਂਦੇ ਹਨ।
ਤਾਰਗ ਮਹੱਲਾ ਪੰਜਵਾ ਹਰ ਕੇ ਨਾਮ ਕੇ ਜਨ ਕਾਂਖੀ।
ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਅਸਲੀ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਉਹਦੇ ਬਾਰੇ ਨਿਰਣਾ ਕਰਦੇ ਹਨ। ਹਰ ਕੇ ਨਾਮ ਕੇ ਜਨ ਕਾਂਖੀ, ਜਿਹੜੇ ਵਾਹਿਗੁਰੂ ਦੇ ਜਨ ਦਾਸ ਨੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਹੀ ਕਾਂਖੀ ਦਾ ਅਰਥ ਹੁੰਦਾ ਚਾਹਵਾਨ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਇੱਕੋ ਹੀ ਇੱਛਾ ਹੁੰਦੀ ਹੈ, ਕਿਹੜੀ? ਉਠਤ ਬੈਠਤ ਸੋਵਤ ਨਾ ਕਹੋ ਨਾਨਕ ਜਨ ਕੈ ਸਦਕਾ। ਉਹਨਾਂ ਮਹਾਂਪੁਰਖਾਂ ਦੀ ਇਹ ਇੱਕ ਇੱਛਾ ਹੁੰਦੀ ਹੈ, ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚੰਦ। ਉਹ ਮਹਾਂਪੁਰਖ ਨਾਮ ਤੋਂ ਸਿਵਾਏ ਹੋਰ ਕੋਈ ਦੂਜੀ ਗੱਲ ਮੰਗਦੇ ਹੀ ਨਹੀਂ। ਉਹਨਾਂ ਦੀ ਰੋਜ਼ ਦੀ ਅਰਦਾਸ ਵੀ ਇਹ ਹੁੰਦੀ ਹੈ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਹਮੇਸ਼ਾ ਵਾਹਿਗੁਰੂ ਦੇ ਨਾਮ ਦੇ ਹੀ ਚਾਹਵਾਨ ਹੁੰਦੇ ਹਨ।
ਮਨ ਤਨ ਬਚਨ ਇਹੀ ਸੁਖ ਚਾਹਤ, ਪ੍ਰਭ ਦਰਸ ਦੇਖੈ ਕਬ ਆਖੀ।
ਲੋ ਉਹ ਮਹਾਂਪੁਰਖ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਮਨ ਕਰਕੇ ਤਨ ਸਰੀਰ ਕਰਕੇ ਬਚਨ ਬਾਣੀ ਕਰਕੇ ਇਹੀ ਸੁਖ ਚਾਹੁੰਦੇ ਨੇ। ਕਿਹੜਾ ਸੁਖ? ਪ੍ਰਭ ਦਰਸ ਦੇਖੈ ਕਬ ਆਖੀ, ਆਖੀ ਦਾ ਅਰਥ ਵੀ ਅੱਖਾਂ ਦੇ ਨਾਲ। ਅਸੀਂ ਉਸ ਵਾਹਿਗੁਰੂ ਦੇ ਦਰਸ਼ਨਾਂ ਨੂੰ ਕਦੋਂ ਇਹਨਾਂ ਅੱਖਾਂ ਦੇ ਨਾਲ ਦੇਖੀਏ? ਇਹੀ ਉਹਨਾਂ ਦੇ ਮਨ ਦੀ ਚਾਹਤ ਹੁੰਦੀ। ਇੱਕ ਤਾਂ ਵਾਹਿਗੁਰੂ ਦੇ ਨਾਮ ਜਪਣ ਦੀ ਇੱਛਾ ਹਰ ਵੇਲੇ ਉਹਨਾਂ ਦੇ ਮਨ ਦੇ ਅੰਦਰ ਬਣੀ ਰਹਿੰਦੀ ਹੈ। ਦੂਸਰੀ ਇਹ ਪਿਆਸ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੁੰਦੀ ਹੈ। ਮਨ ਬਾਣੀ ਸਰੀਰ ਕਰਕੇ ਹਰ ਵੇਲੇ ਇਹੀ ਚਾਹੁੰਦੇ ਨੇ ਕਿ ਹਰ ਵੇਲੇ ਵਾਹਿਗੁਰੂ ਦੇ ਦਰਸ਼ਨ ਦੀਦਾਰੇ ਕਰਦੇ ਰਹੀਏ।
ਰਹਾਓ
ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ,
ਤੂੰ ਬੇਅੰਤ ਪਾਰ ਬ੍ਰਹਮ ਸਵਾਮੀ, ਗਤ ਤੇਰੀ ਜਾਏ ਨਾ ਲਾਖੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਬੇਅੰਤ, ਤੂੰ ਬੇਅੰਤ ਅੰਤ ਤੋਂ ਰਹਿਤ ਹੈ। ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ। ਸਵਾਮੀ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਵੀ, ਗਤ ਤੇਰੀ ਜਾਏ ਨਾ ਲਾਖੀ। ਹੇ ਵਾਹਿਗੁਰੂ ਜੀ, ਤੇਰੀ ਆਗਮਾ ਗਾਧ ਗਤੀ ਹੈ ਤੇ ਕਿਸੇ ਪਾਸੇ ਕਿਸੇ ਪਾਸੋਂ ਵੀ ਜਾਣੀ ਨਹੀਂ ਜਾਣੀ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਸੁੰਦਰ ਬਚਨ ਲਿਖਿਆ ਹੈ, ਹਰ ਕੀ ਜਾਤ ਮੈਂ ਗੋ ਜਾਣ। ਵਾਹਿਗੁਰੂ ਦੀ ਆਗਮ ਅਗਾਧ ਗਤੀ ਨੂੰ ਕੋਈ ਵੀ ਨਹੀਂ ਜਾਣ ਸਕਦਾ। ਹਰ ਕੀ ਗਾਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਹਰ ਬਹੁ ਲੋਕ ਸਿਆ। ਬੜੇ ਬੜੇ ਯੋਗੀ ਤੇ ਜਾਪ ਕਰਨ ਵਾਲੇ ਤੇ ਤਪਸਵੀ ਲੋਕ, ਬੜੇ ਬੜੇ ਸਿਆਣੇ, ਉਹ ਵੀ ਹਾਰ ਹੰਬ ਗਏ ਨੇ, ਪਰ ਉਹਨਾਂ ਨੂੰ ਵੀ ਉਸ ਵਾਹਿਗੁਰੂ ਦੀ ਆਗਮ ਅਗਾਧ ਗਤੀ ਦਾ ਪਤਾ ਨਹੀਂ ਲੱਗ ਸਕਦਾ। ਆ ਵੱਡੇ ਵੱਡੇ ਜਿਹੜੇ ਵਿਗਿਆਨੀ ਨੇ, ਸਾਇੰਸਦਾਨ ਨੇ, ਬੜੀਆਂ ਖੋਜਾਂ ਕਰ ਰਹੇ ਵੀ ਸਾਨੂੰ ਪਤਾ ਲੱਗ ਜਾਵੇ ਕੁਦਰਤ ਦਾ, ਕੋਈ ਸਾਨੂੰ ਭੇਤ ਲੱਭ ਜਾਵੇ, ਪਰ ਉਹਨਾਂ ਨੂੰ ਲੱਭਦਾ ਹੀ ਨਹੀਂ। ਉਹਨਾਂ ਨੇ ਬੜੀਆਂ ਖੋਜਾਂ ਕੀਤੀਆਂ ਨੇ, ਕਰ ਵੀ ਰਹੇ ਨੇ, ਪਰ ਉਸ ਵਾਹਿਗੁਰੂ ਪਰਮੇਸ਼ਰ ਦੀ ਆਗਮਾ ਅਗਾਧ ਗਤੀ ਨੂੰ ਕੋਈ ਵੀ ਨਹੀਂ ਜਾਣ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਗਾ ਤੇਰੀ ਜਾਏ ਨਾ ਲਾਕੀ। ਚਾਹੇ ਕੋਈ ਕਿੰਨਾ ਵੀ ਸਿਆਣਾ ਬਣਿਆ ਫਿਰੇ, ਪਰ ਤੇਰੀ ਅਗਮਾ ਗਾਧ ਗਤੀ ਜਾਣੀ ਨਹੀਂ ਜਾ ਸਕਦੀ।
ਚਰਨ ਕਮਲ ਪ੍ਰੀਤ ਮਨ ਬੇਦਿਆ, ਕਰ ਸਰ ਬਸ ਅੰਤਰ ਰਾਖੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਚਰਨ ਕਮਲ ਪ੍ਰੀਤ ਮਨ ਬੇਦਿਆ, ਤੁਹਾਡੇ ਚਰਨਾਂ ਕਮਲਾਂ ਦੀ ਪ੍ਰੀਤੀ ਦੇ ਵਿੱਚ ਸਾਡਾ ਮਨ ਵਿੰਨਿਆ ਗਿਆ ਹੈ। ਜਿਵੇਂ ਪੌਰਾ ਮਾਲ ਕੇਸਕੀ ਦੇ ਫੁੱਲ ਵਿੱਚ ਕੰਡਾ ਹੁੰਦਾ ਹੈ, ਉਹਦੇ ਨਾਲ ਵਿੰਨਿਆ ਜਾਂਦਾ ਹੈ, ਫਿਰ ਉਹ ਉਧਰੋਂ ਉੱਡ ਕੇ ਹੋਰ ਕਿਧਰੇ ਜਾ ਨਹੀਂ ਸਕਦਾ। ਇਸੇ ਤਰ੍ਹਾਂ ਸਾਡਾ ਮਨ ਆਪ ਜੀ ਦੇ ਚਰਨਾਂ ਕਮਲਾਂ ਦੇ ਪ੍ਰੀਤੀ ਰੂਪੀ ਪ੍ਰੇਮ ਰੂਪੀ ਕੰਡੇ ਦੇ ਨਾਲ ਵਿੰਨਿਆ ਗਿਆ ਹੈ। ਹੁਣ ਤੁਹਾਡੇ ਚਰਨਾਂ ਕਮਲਾਂ ਨੂੰ ਛੱਡ ਕੇ ਕਿਧਰੇ ਹੋਰ ਨਹੀਂ ਜਾ ਸਕਦਾ। ਪਰ ਸਰਬਸ ਅੰਤਰ ਰਾਖੀ, ਤੁਹਾਡੇ ਚਰਨਾਂ ਕਮਲਾਂ ਦੀ ਪ੍ਰੀਤ ਸਰਬਸ ਕਰ ਸਰਬਸ, ਵੀ ਉਹਨੂੰ ਸਭ ਕੁਝ ਸਮਝ ਕੇ, ਸਾਰੇ ਸੁੱਖਾਂ ਦਾ ਖਜ਼ਾਨਾ ਸਮਝ ਕੇ, ਸਾਰੇ ਗੁਣਾਂ ਦਾ ਖਜ਼ਾਨਾ ਸਮਝ ਕੇ, ਸਾਰੇ ਆਨੰਦ ਦਾ ਖਜ਼ਾਨਾ ਸਮਝ ਕੇ, ਅੰਤਰ ਰਾਖੀ ਉਹਨੂੰ ਅਸੀਂ ਆਪਣੇ ਅੰਦਰ ਧਾਰਨ ਕਰਕੇ ਰੱਖਿਆ, ਭਾਵ ਉਸ ਵਾਹਿਗੁਰੂ ਦੀ ਪ੍ਰੀਤ, ਉਸ ਵਾਹਿਗੁਰੂ ਪਰਮੇਸ਼ਰ ਦੀ ਮੁਹੱਬਤ, ਉਸ ਵਾਹਿਗੁਰੂ ਪਰਮੇਸ਼ਰ ਦੀ ਜੋ ਅਸਲੀ ਆਸ਼ਕੀ ਹੈ, ਇਸ਼ਕ ਹੈ, ਅਸੀਂ ਉਹਨੂੰ ਸਭ ਕੁਝ ਸਮਝ ਕੇ, ਸਾਡੇ ਜੀਵਨ ਦਾ ਹਰ ਸੁੱਖ ਹਰ ਆਨੰਦ ਸਮਝ ਕੇ ਉਹਨੂੰ ਆਪਣੇ ਅੰਦਰ ਧਾਰਨ ਕਰਕੇ ਰੱਖਿਆ ਹੋਇਆ ਹੈ।
ਵੇਦ ਪੁਰਾਣ ਸਿਮਰਤ ਸਾਧੂ ਜਨ, ਇਹ ਬਾਣੀ ਰਸਨ ਪਾਖੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ, ਚਾਰ ਵੇਦ, 18 ਪੁਰਾਣ ਤੇ 27 ਸਿਮਰਤ, ਤੇ ਜਿੰਨੇ ਵੀ ਸਾਧੂ ਜਨ ਮਹਾਤਮਾ ਲੋਕ ਇਹ ਬਾਣੀ ਰਸਨਾ ਪਾਤੀ, ਉਹਨਾਂ ਸਾਰਿਆਂ ਨੇ ਇਹ ਬਾਣੀ, ਇਹ ਗੱਲ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ।
ਜਪ ਰਾਮ ਨਾਮ ਨਾਨਕ ਨਿਸਤਰੀ ਹੈ, ਹੋਰ ਦੁਤੀਆ ਬਿਰਥੀ ਸਾਖੀ।
ਲੋ ਵੇਦਾਂ ਪੁਰਾਣਾ ਸਿਮਰਤੀਆਂ ਸ਼ਾਸਤਰਾਂ ਨੇ ਤੇ ਜਿਹੜੇ ਹੋਰ ਸਾਧੂ ਨੇ ਉਹਨਾਂ ਨੇ ਕਿਹੜੀ ਗੱਲ ਆਖੀ ਹੈ? ਲੋ ਹਜ਼ੂਰ ਕਹਿੰਦੇ ਨੇ, ਉਹਨਾਂ ਨੇ ਆਹ ਗੱਲ ਆਖੀ ਹੈ, ਜਪ ਰਾਮ ਨਾਮ ਨਾਨਕ ਨਿਸਤਰੀ, ਗੁਰਮੁਖੋ ਵਾਹਿਗੁਰੂ ਦਾ ਨਾਮ ਜਪ ਕੇ ਹੀ ਨਿਸ ਪਰਪੰਚ ਤੋਂ ਤਰਿਆ ਜਾਂਦਾ। ਕਿਉਂ? ਵਾਹਿਗੁਰੂ ਦਾ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰੇ ਉਤਾਰਨ ਹਾਰ। ਸਾਰੇ ਮਹਾਂਪੁਰਖਾਂ ਨੇ ਇੱਕੋ ਹੀ ਗੱਲ ਆਖੀ ਹੈ, ਭਾਈ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਪਾਪ ਸਾਗਰ ਤੋਂ ਤਰੀਦਾ ਹੈ, ਹੋਰ ਦੂਜੀਆਂ ਦਰਸ਼ੀ ਸਾਖੀ ਜਿਹੜੀਆਂ ਹੋਰ ਅਸੀਂ ਇੱਧਰ ਉੱਧਰ ਦੀਆਂ ਸਾਖੀਆਂ ਸੁਣਾਉਣੇ ਹਾਂ, ਕਥਾ ਕਹਾਣੀਆਂ ਸੁਣਾਉਣੇ ਹਾਂ ਭਾਈ, ਉਹ ਸਾਰੀਆਂ ਹੀ ਬੇਅਰਥ। ਇਹਦਾ ਮਤਲਬ ਇਹ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਲੋਕ ਗੁਰਬਾਣੀ ਦੇ ਸਿਧਾਂਤ ਨੂੰ ਛੱਡ ਕੇ ਅਤੇ ਹੋਰ ਮਨੋ ਘੜਤ ਕਹਾਣੀਆਂ ਲੋਕਾਂ ਨੂੰ ਸੁਣਾ ਸੁਣਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ, ਹਜ਼ੂਰ ਕਹਿੰਦੇ ਨੇ ਗੁਰਬਾਣੀ ਦੀ ਕਥਾ ਦੇ ਵਿੱਚ ਕੋਈ ਗੁਰਮਤਿ ਗੁਰ ਇਤਿਹਾਸ ਦੀ ਢੁਕਵੀਂ ਸਾਖੀ ਹੀ ਸੁਣਾਉਣੀ ਚਾਹੀਦੀ ਹੈ। ਅਤੇ ਦੁਤੀਆ ਇਹ ਸ਼ਬਦ ਲਿਖਿਆ ਹੋਰ ਦੁਤੀਆ ਜਿਹੜੀ ਹੋਰ ਦੂਜੀਆਂ ਨੇ ਭਾਵ ਗੁਰਮਤ ਤੋਂ ਵਿਪਰੀਤ ਜਿਹੜੀਆਂ ਹੋਰ ਸਾਖੀਆਂ ਕਥਾ ਕਹਾਣੀਆਂ ਨੇ ਉਹ ਸਾਰੀਆਂ ਬੇਅਰਥ ਹਨ।
ਸਾਰਗ ਮਹੱਲਾ ਪੰਜਵਾ ਮਾਖੀ ਰਾਮ ਕੀ ਤੂੰ ਮਾਖੀ।
ਲਾਉਣ ਅੱਗੇ ਤੀਸਰੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਇਆ ਦੇ ਸੰਬੰਧ ਵਿੱਚ ਅੱਗੇ ਪਵਿੱਤਰ ਬਚਨ ਉਚਾਰਨ ਕਰਦੇ ਹਨ। ਉਸ ਮਾਇਆ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੱਖੀ ਆਖਿਆ। ਮੱਖੀ ਇੱਕ ਉਹ ਵੀ ਮੱਖੀ ਹੁੰਦੀ ਜਿਹੜੀ ਸ਼ਹਿਦ ਪੈਦਾ ਕਰਦੀ, ਪਰ ਇਹ ਮਾਇਆ ਉਹ ਮੱਖੀ ਨਹੀਂ ਜਿਹੜੀ ਸ਼ਹਿਦ ਪੈਦਾ ਕਰਦੀ, ਇਹ ਜਿਹੜੀ ਮੱਖੀ ਉਹ ਹੈ ਜਿਹੜੀ ਗੰਦਗੀ ਤੇ ਜਾ ਕੇ ਬੈਠ, ਕਿਉਂਕਿ ਸ਼ਹਿਦ ਵਾਲੀਆਂ ਮੱਖੀਆਂ ਤੇ ਫੁੱਲਾਂ ਤੇ ਬਹਿੰਦੀਆਂ ਨੇ, ਫੁੱਲਾਂ ਦਾ ਰਸ ਲੈ ਕੇ ਫਿਰ ਅੱਗੇ ਫਿਰ ਅੱਗੇ ਸ਼ਹਿਦ ਤਿਆਰ ਕਰਦੀਆਂ ਨੇ, ਤੇ ਜਿਹੜੀਆਂ ਗੰਦੀਆਂ ਮੱਖੀਆਂ ਨੇ ਉਹ ਦੁਰਗੰਧੀ ਤੇ ਜਾ ਕੇ ਬੈਠ ਗੰਦਗੀ ਤੇ ਜਾ ਕੇ ਬੈਠਦੀਆਂ ਨੇ। ਤੇ ਇਸ ਮਾਇਆ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਗੰਦੀ ਮੱਖੀ ਲਈ ਮਾਖੀ ਰਾਮ ਕੀ ਤੂੰ ਮਾਖੀ, ਇਹ ਮਾਇਆ ਤੂੰ ਮੱਖੀ ਹੈ, ਕਿਉਂਕਿ ਜਿਹੜੀ ਗੰਦਗੀ ਵਾਲੀ ਮੱਖੀ ਹੈ ਉਹ ਗੰਦੇ ਮੰਦੇ ਥਾਵਾਂ ਤੇ ਜਾ ਕੇ ਬੈਠ, ਫਿਰ ਉਹ ਕਦੀ ਇੱਕ ਥਾਂ ਤੇ ਟਿਕਦੀ ਨਹੀਂ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਗੰਦਗੀ ਦੇ ਢੇਰ ਤੇ ਜਾ ਕੇ ਬੈਠ ਜਾਂਦੀ। ਮਾਖੀ ਰਾਮ ਕੀ ਤੂੰ ਮਾਖੀ, ਐ ਮਾਇਆ ਰੂਪ ਮੱਖੀ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੀ। ਮਾਖੀ ਦਾ ਅਰਥ ਵੀ ਮਸਤਾਈ ਹੋਈ ਹੈ, ਕਿਉਂਕਿ ਮਾਇਆ ਨੂੰ ਸ਼ਕਤੀ ਤੇ ਵਾਹਿਗੁਰੂ ਪਰਮੇਸ਼ਰ ਹੀ ਦੇ ਰਿਹਾ ਹੈ ਨਾ, ਉਸ ਵਾਹਿਗੁਰੂ ਦੀ ਚੇਤਨ ਸੱਤਾ ਤੋਂ ਬਿਨਾਂ ਇਹ ਮਾਇਆ ਵੀ ਜੜ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਮਾਇਆ ਤੂੰ ਮੱਖੀ ਵਾਂਗ ਹੈ, ਪਰ ਤੂੰ ਹੈ ਵਾਹਿਗੁਰੂ ਪਰਮੇਸ਼ਰ ਦੀ ਮੱਖੀ, ਉਹਦੀ ਸ਼ਕਤੀ ਦੇ ਨਾਲ ਹੀ ਸਾਰਾ ਕੁਝ ਕਰਨ ਕਰਾਉਣ ਵਾਲੀ ਹੈ।
ਦੁਰਗੰਧ ਤਾ ਤੂੰ ਬੈਸ ਮਹਾ ਵਿਖਿਆ ਮਦ ਚਾਖੀ।
ਗੁਰੂ ਮਹਾਰਾਜ ਕਹਿੰਦੇ ਹੇ ਮਾਇਆ ਤੂੰ ਗੰਦੀ ਮੱਖੀ, ਜਹ ਦੁਰਗੰਧ ਤਾ ਤੂੰ ਬੈਸਾ, ਜਿੱਥੇ ਦੁਰਗੰਧੀ ਹੁੰਦੀ ਹੈ, ਦੁਰਗੰਧੀ ਤੋਂ ਭਾਵ ਜਿੱਥੇ ਗੰਦਗੀ ਪਈ ਹੁੰਦੀ ਹੈ, ਕੋਈ ਹੋਰ ਝੂਠ ਮੀਠ ਵਿਸ਼ਟਾ ਮਲ ਮੂਤਰ ਕੋਈ ਹੋਰ ਹੱਡਾ ਰੂੜੀ ਆਦਿਕ ਕੋਈ ਮੀਠ ਸ਼ਰਾਬ ਆਦਿਕ ਐਸੀਆਂ ਦੁਰਗੰਧੀ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਜਹੈ ਦੁਰਗੰਧ, ਜਿੱਥੇ ਦੁਰਗੰਧ ਆਉਂਦੀ ਹੈ, ਬਦਬੋ ਆਉਂਦੀ ਹੈ, ਪੈੜੀ ਸਮੈਲ ਆਉਂਦੀ ਹੈ, ਤਾਂ ਤੂੰ ਬੈਠਾ, ਤੂੰ ਉੱਥੇ ਜਾ ਕੇ ਬੈਠ। ਇਹ ਮਾਇਆ ਦਾ ਸੁਭਾਵ ਹੈ, ਜਿੱਥੇ ਦੁਰਗੰਧੀ ਵਾਲੇ ਪਦਾਰਥ ਨੇ, ਜਿਵੇਂ ਗੰਦੀ ਮੱਖੀ ਜਾ ਕੇ ਦੁਰਗੰਧੀ ਤੇ ਬੈਠਦੀ ਹੈ, ਇਸੇ ਤਰ੍ਹਾਂ ਇਹ ਮਾਇਆ ਤੂੰ ਗੰਦੀ ਮੱਖੀ ਹੈ, ਜਿੱਥੇ ਕੋਈ ਦੁਰਗੰਧੀ ਵਾਲਾ ਪਦਾਰਥ ਹੁੰਦਾ ਉੱਥੇ ਜਾ ਕੇ ਬੈਠ ਜਾਂਦੀ। ਮਹਾਂ ਵਿਖਿਆ ਮਦ ਚਾਖੀ, ਤੇ ਫਿਰ ਮਹਾਂ ਵਿਖਿਆ ਜਿਹੜੀ ਬਹੁਤ ਸਿਹਤ ਲਈ ਹਾਨੀਕਾਰਕ ਇੱਕ ਜ਼ਹਿਰ ਹੈ ਮਦ ਸ਼ਰਾਬ, ਸਾਡੀ ਸਿਹਤ ਲਈ ਜੋ ਘਾਤਕ ਅਸਰ ਕਰਨ ਵਾਲੀ ਬੜੀ ਖਤਰਨਾਕ ਜ਼ਹਿਰ ਸ਼ਰਾਬ ਹੈ। ਮਹਾਂ ਵਿਖਿਆ ਮਦ ਚਾਖੀ, ਤੂੰ ਸ਼ਰਾਬ ਦੇ ਰਸ ਨੂੰ ਚੱਖ, ਜ਼ਹਿਰੀਲੀ ਸ਼ਰਾਬ ਦੇ ਨਸ਼ੇ ਨੂੰ ਹਾਨੀ, ਕਿਉਂਕਿ ਇਹ ਮਾਇਆ ਦਾ ਸੁਭਾਵ ਹੈ, ਜਿਵੇਂ ਜਿਹੜੀ ਗੰਦੀ ਮੱਖੀ ਹੈ ਉਹ ਕਦੇ ਗੰਦਗੀ ਤੇ ਜਾ ਕੇ ਬੈਠਦੀ ਹੈ, ਕਦੇ ਮਲ ਮੂਤਰ ਤੇ ਜਾ ਕੇ ਵੀ ਉਹਨੂੰ ਖਾਣਾ ਸ਼ੁਰੂ ਕਰਦੀ। ਇਸੇ ਤਰ੍ਹਾਂ ਇਹ ਮਾਇਆ ਤੂੰ ਐਸੀ ਮੱਖੀ ਹੈ, ਜਿੱਥੇ ਵਿਸ਼ਿਆਂ ਦੀ ਦੁਰਗੰਧ ਹੁੰਦੀ ਹੈ ਉੱਥੇ ਜਾ ਕੇ ਬੈਠਦੀ ਹੈ, ਅਤੇ ਉੱਥੇ ਜਾ ਕੇ ਜਿਹੜੀ ਬਹੁਤ ਸਾਡੇ ਜੀਵਨ ਦੇ ਲਈ ਘਾਤਕ ਜ਼ਹਿਰ ਹੈ, ਸ਼ਰਾਬ ਆਦਿ ਹੋਰ ਨਸ਼ੇ ਨੇ ਚਾਖੀ, ਤੂੰ ਉਹਨਾਂ ਨੂੰ ਜਾ ਕੇ ਖਾਂਦੀ ਹੈ, ਸ਼ਰਾਬਾਂ ਪੀਂਦੀ ਹੈ, ਅਤੇ ਹੋਰ ਭੈੜੇ ਨਸ਼ੇ ਵਿਸ਼ਿਆਂ ਦਾ ਪ੍ਰਯੋਗ ਕਰਦੀ ਹੈ। ਰਾਮ ਦੇਵ ਜੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਕਿਤੇ ਅਸਥਾਨ ਤੂੰ ਟਿਕਣ ਨਾ ਪਾਵੇ ਇਹ ਵਿਦ ਦੇਖੀ ਆਖੀ।
ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਵਿਧੀ ਹੈ, ਤੇ ਤੇਰੀ ਤਰਕੀਬ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੀ। ਕਿਹੜੀ ਤਰਕੀਬ, ਕਿਹੜੀ ਵਿਧੀ, ਕਿਤੇ ਅਸਥਾਨ ਤੂੰ ਟਿਕਣ ਨਾ ਪਾਵੇ। ਕਿਸੇ ਵੀ ਅਸਥਾਨ ਤੇ ਤੂੰ ਅੱਖਾਂ ਤੇ ਟੇਕੇ ਨਹੀਂ। ਜਿਵੇਂ ਗੰਦੀ ਮੱਖੀ ਦਾ ਸੁਭਾਅ ਹੁੰਦਾ, ਕਦੇ ਕਿਸੇ ਪਾਸੇ ਗੰਦੇ ਮੰਦੇ ਥਾਵਾਂ ਤੇ ਉੱਡ ਉੱਡ ਕੇ ਬੈਠਦੀ ਹੈ, ਇੱਕ ਥਾਂ ਤੇ ਕਦੇ ਟਿਕਦੀ ਨਹੀਂ ਹੈ। ਇਸੇ ਤਰ੍ਹਾਂ ਮਾਇਆ ਤੇਰਾ ਸੁਭਾਵ ਹੈ, ਤੂੰ ਕਿਸੇ ਥਾਂ ਤੇ ਵੀ ਇੱਕ ਥਾਂ ਤੇ ਟੇਕੇ ਨਹੀਂ ਬਹਿੰਦੀ ਤੇ ਇੱਕ ਥਾਂ ਤੋਂ ਉੱਡ ਕੇ ਦੂਜੇ ਥਾਂ ਤੇ ਤੀਜੇ ਥਾਂ ਤੇ ਜਾ ਕੇ ਬੈਠ ਜਾਂਦੀ ਹੈ। ਤੇ ਕਈ ਵਾਰੀ ਗੰਦੀ ਮੱਖੀ ਜਦੋਂ ਆਪਾਂ ਲੰਗਰ ਤਿਆਰ ਕਰਦੇ ਹਾਂ ਜਾਂ ਲੰਗਰ ਛਕਦੇ ਹਾਂ, ਉਸ ਵੇਲੇ ਵੀ ਆ ਕੇ ਬੈਠ ਜਾਂਦੀ, ਸਾਡੇ ਭੋਜਨ ਨੂੰ ਵੀ ਖਰਾਬ ਕਰਦੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਅਸੀਂ ਆਪਣੀਆਂ ਅੱਖਾਂ ਦੇ ਨਾਲ ਤੈਨੂੰ ਵੇਖਿਆ ਹੈ, ਤੂੰ ਕਿਸੇ ਵੀ ਅਸਥਾਨ ਤੇ ਕਦੇ ਟੇਕੇ ਨਹੀਂ ਬਹਿੰਦੀ।
ਸੰਤਾਂ ਬਿਨ ਤੈ ਕੋਈ ਨਾ ਛੱਡਿਆ, ਸੰਤ ਪਰੇ ਗੋਬਿੰਦ ਕੀ ਪਾਖੀ।
ਹਜ਼ੂਰ ਕਹਿੰਦੇ ਨੇ, ਮਾਇਆ ਤੂੰ ਐਸੀ ਗੰਦੀ ਮੱਖੀ ਹੈ, ਸੰਤਾਂ ਤੋਂ ਬਿਨਾਂ ਤੂੰ ਕਿਸੇ ਨੂੰ ਵੀ ਨਹੀਂ ਛੱਡਿਆ। ਸੰਤ ਕਿਹੜੇ ਨੇ? ਜਿਨ੍ਹਾਂ ਦਾ ਮਨ ਸ਼ਾਂਤ ਹੋ ਗਿਆ। ਸ੍ਰੀ ਗੁਰ ਸ਼ਬਦ ਕਮਾਏ ਜਨ ਕੀਤੇ ਪੰਜ ਵਿਕਾਰ, ਜਿਨ੍ਹਾਂ ਨੇ ਨਾਮ ਬਾਣੀ ਦਾ ਅਭਿਆਸ ਕਰਕੇ ਜਿਹੜੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਜਿੱਤਦੇ। ਸ੍ਰੀ ਗੁਰ ਸ਼ਬਦ ਕਮਾਏ ਜਨ ਕੀਤੇ ਪੰਜ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਉਹ ਨੇ ਸੰਤ ਜਾਂ ਸੰਤ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ, ਉਹਨਾਂ ਸੰਤਾਂ ਤੋਂ ਬਿਨਾਂ ਤੂੰ ਕਿਸੇ ਨੂੰ ਵੀ ਨਹੀਂ ਛੱਡਿਆ। ਸੰਤ ਪਰੇ ਗੋਬਿੰਦ ਕੀ ਪਾਖੀ, ਸੰਤ ਕਿਵੇਂ ਬਚੇ ਨੇ? ਉਹ ਵੀ ਆਪਣੀ 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 ਬਚੇ। ਗੋਬਿੰਦ ਕੀ ਪਾਖੀ, ਪਾਖੀ ਦਾ ਅਰਥ ਹੈ ਸ਼ਰਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਜਾ ਕੇ ਪੈ ਗਏ, ਇਸੇ ਲਈ ਉਹ ਸੰਤ ਇੱਥੋਂ ਬਚ ਗਏ ਨੇ। ਨਹੀਂ ਤੇ ਮਾਇਆ ਐਸੀ ਗੰਦੀ ਮੱਖੀ ਹੈ, ਇਹਨੇ ਸਾਰਿਆਂ ਨੂੰ ਹੀ ਭ੍ਰਸ਼ਟ ਕਰ ਦਿੱਤਾ ਹੈ, ਇਹਨੇ ਸਾਰਿਆਂ ਦੀ ਬੁੱਧੀ ਨੂੰ ਭ੍ਰਸ਼ਟ ਕਰ ਦਿੱਤਾ ਹੈ ਤੇ ਕਿਸੇ ਦਾ ਵੀ ਇਹਨੇ ਖਿਹੜਾ ਨਹੀਂ ਛੱਡਿਆ।
ਜੀ ਅਜੰਤ ਸਗਲੇ ਤੈ ਮੋਹੇ, ਬਿਨ ਸੰਤਾਂ ਕਿਨੇ ਨਾ ਲਾਖੀ।
ਹਜ਼ੂਰ ਕਹਿੰਦੇ ਨੇ, ਜਿਤਨੇ ਵੀ ਜੀਵ ਜੰਤ ਨੇ, ਛੋਟੇ ਵੱਡੇ, ਉੱਚੇ ਨੀਵੇਂ, ਗਰੀਬ ਅਮੀਰ, ਤੂੰ ਸਾਰੇ ਹੀ ਮੋਹ ਛੱਡੇ ਨੇ। ਜੀ ਜੰਤ ਸਗਲੇ ਤੈ ਮੋਹੇ, ਜਿਤਨੇ ਵੀ ਜੀਵ ਜੰਤ ਨੇ ਸਾਰੇ ਤੂੰ ਮੋਹਿਤ ਕਰ ਦਿੱਤੇ ਹਨ, ਬਿਨ ਸੰਤਾਂ ਕਿਨੇ ਨਾ ਲਾਖੀ। ਬਿਨਾਂ ਸੰਤਾਂ ਨੇ ਤੇਰੀ ਐਸੀ ਕਰਤੂਤ ਨੂੰ, ਤੇਰੇ ਸੁਭਾਅ ਨੂੰ ਕਿਸੇ ਨੇ ਵੀ ਨਹੀਂ ਜਾਣਿਆ। ਇਹਦਾ ਮਤਲਬ ਇਹ ਹੈ, ਜਿਵੇਂ ਮੱਖੀ ਦਾ ਸੁਭਾਅ ਹੁੰਦਾ ਗੰਦੀ ਮੱਖੀ ਦਾ, ਉਹ ਜਿੱਥੇ ਵੀ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਜੋ ਵੀ ਅਸੀਂ ਖਾਣਾ ਖਾਂਦੇ ਹਾਂ ਜਾਂ ਕੋਈ ਚੰਗੀ ਵਸਤੂ ਪਾਈ ਹੁੰਦੀ, ਉਹਨੂੰ ਜਾ ਕੇ ਬ੍ਰਸ਼ ਕਰ। ਇਸੇ ਤਰ੍ਹਾਂ ਮਾਇਆ ਦਾ ਸੁਭਾਅ ਹੈ, ਜਿੱਥੇ ਮਾਇਆ ਦਾ ਲੋਭ ਲਾਲਚ ਪੈਦਾ ਹੋ ਜਾਂਦਾ ਹੈ ਤੇ ਆਦਮੀ ਆਪਣਾ ਧਰਮ ਕਰਮ ਸਾਰਾ ਗੁਆ ਲੈ। ਇਸੇ ਲਈ ਹਜ਼ੂਰ ਕਹਿੰਦੇ, ਜਿਹੜਾ ਇਹ ਤੇਰਾ ਸੁਭਾਅ ਹੈ, ਕੇਵਲ ਸੰਤਾਂ ਨੇ ਜਾਣੇ ਹੈ, ਇਹਨਾਂ ਸੰਤਾਂ ਤੋਂ ਹੋਰ ਕੋਈ ਤੇਰੇ ਸੁਭਾਅ ਨੂੰ ਜਾਣ ਨਹੀਂ ਸਕਿਆ।
ਨਾਨਕ ਦਾਸ ਹਰ ਕੀਰਤਨ ਰਤਾ, ਸ਼ਬਦ ਸੁਰਤ ਸੱਚ ਸਾਖੀ।
ਲੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਵਾਹਿਗੁਰੂ ਜੀ ਮੈਂ ਤੇਰਾ ਦਾਸ ਹਾਂ, ਹਰ ਕੀਰਤਨ ਰਤਾ, ਤੇ ਮੈਂ ਤੇਰੇ ਕੀਰਤਨ ਦੇ ਰੰਗ ਵਿੱਚ ਰੰਗਿਆ ਰਹਿੰਦਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਤੋ ਨਾਨਕ ਜਿਸ ਪਯੋ ਪ੍ਰਾਪਤ, ਜਿਸ ਪੁਰਬ ਲਿਖੀ ਕਾ ਲਹਿਣਾ, ਤੇਰੋ ਸੇਵਕ ਇਹ ਰੰਗ ਮਾਤਾ, ਪਯੋ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰੱਖ, ਨਾਨਕ ਦਾਸ ਹਰ ਕੀਰਤਨ ਰੱਖ। ਜਦੋਂ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਤੇ ਤੇਰੇ ਮਨ ਕੀਰਤਨ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਸ਼ਬਦ ਸੁਰਤ ਸੱਚ ਤੱਕ। ਹਜ਼ੂਰ ਕਹਿੰਦੇ ਨੇ, ਜਦੋਂ ਸੁਰਤ ਸ਼ਬਦ ਨਾਲ ਜੁੜਦੀ ਹੈ, ਫਿਰ ਜੋ ਸਤਿਗੁਰੂ ਵਾਹਿਗੁਰੂ ਤੇ ਸਾਖੀ ਸਭ ਦਾ ਪ੍ਰਕਾਸ਼ਕ ਹੈ, ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਵੀ ਦੀਦਾਰ ਹੋ ਜਾਂਦੇ ਨੇ। ਤੇ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋ ਜਾਂਦੇ ਨੇ ਤੇ ਫਿਰ ਇਹ ਜਿਹੜੀ ਮਾਇਆ ਹੈ ਉਹਨਾਂ 'ਤੇ ਆਪਣਾ ਪ੍ਰਭਾਵ ਪਾਉਣ ਤੋਂ ਇਹ ਅਸਮਰੱਥ ਹੋ ਜਾਂਦੀ ਹੈ। ਇਸੇ ਲਈ ਜਿੰਨਾ ਚਿਰ ਤੱਕ ਅਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ, ਉਹਨਾਂ ਚਿਰ ਮਾਇਆ ਰੂਪ ਮੱਖੀ ਤੋਂ ਬਚਣਾ ਔਖਾ ਹੈ। ਜਦੋਂ ਅਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ ਤੇ ਫਿਰ ਇਹ ਮਾਇਆ ਰੂਪੀ ਮੱਖੀ ਸਾਡੇ 'ਤੇ ਆਪਣਾ ਅਸਰ ਪਾ ਸਕਦੀ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤ ਉਪਦੇਸ਼ ਬਖਸ਼ੀ, ਆਪਾਂ ਸੁਣਿਆ ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਫੁੱਲਾਂ ਚਿੱਤਾਂ ਲਈ ਖਿਮਾ ਕਰਨਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।